ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਸੋਰਠ ਬਾਣੀ ਭਗਤ ਨਾਮ ਦੇ ਜੀ ਕੀ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਬ ਦੇਖਾ ਤਬ ਗਾਵਾ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੇ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਸਰਬੱਤ ਸੰਗਤਾਂ ਜੋ ਵੀ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਸਥਿਤ ਹੋਏ ਹੋ, ਲੜੀਵਾਰ ਕਥਾ ਦਾ ਜੋ ਸਤਿਗੁਰਾਂ ਨੇ ਆਪਾਂ ਨੂੰ ਸਾਰਿਆਂ ਨੂੰ ਆਨੰਦ ਬਖਸ਼ਿਆ ਹੋਇਆ ਹੈ, ਆਓ ਉਸ ਆਨੰਦ ਨੂੰ ਮਾਨਣਾ ਕਰੀਏ। ਜਿਸ ਪ੍ਰਕਾਰ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪਾਦਨਾ ਵੇਲੇ ਭਗਤਾਂ ਦੀ ਬਾਣੀ ਦਰਜ ਕੀਤੀ, ਅਤੇ ਹੁਣ ਇੱਥੇ ਰਾਗ ਸੋਠ ਦੇ ਵਿੱਚ ਜਿਸ ਪ੍ਰਕਾਰ ਨਾਮਦੇਵ ਜੀ ਦੀ ਬਾਣੀ ਆ ਰਹੀ ਹੈ, ਆਓ ਮਨ ਬੇਤੀਆਂ ਇਕਾਗਰ ਕਰਕੇ ਸੁਣੋ ਜੀ।
ਰਾਗ ਸੋਰਠ ਬਾਣੀ ਭਗਤ ਨਾਮ ਦੇ ਜੀ ਕੀ ਘਰ ਦੂਜਾ।
ਰਾਗਣੀ ਸੋਠ ਰਾਗਣੀ ਹੈ, ਭਗਤ ਨਾਮਦੇਵ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਰਾਗ ਦੇ ਦੂਸਰੇ ਸੁਰਤਾਲ ਵਿੱਚ ਹੈ। ਇਹ ਅੱਖਰ ਗੁਰੂ ਅਰਜਨ ਦੇਵ ਜੀ ਨੇ ਭਾਈ ਗੁਰਦਾਸ ਸਾਹਿਬ ਤੋਂ ਕਹਿ ਕੇ ਲਿਖਵਾਏ ਹੋਏ ਹੈ, ਅਤੇ ਫਿਰ ਪਹਿਲਾਂ ਮੰਗਲ ਕਰਦੇ ਹੈ, ਉਸ ਤੋਂ ਬਾਅਦ ਫਿਰ ਅੱਗੇ ਭਗਤ ਨਾਮ ਜੀ ਦਾ ਸ਼ਬਦ ਸ਼ੁਰੂ ਹੋਏਗਾ ਜੀ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਇੱਕ ਅਦੁੱਤੀ ਓਅੰਕਾਰ ਸਰਬ ਕਾ ਪ੍ਰਕਾਸ਼ਕ ਹੈ, ਸਤਨਾਸ ਤੋਂ ਰਹਿਤ ਗੁਰਚੇਤਨ ਪ੍ਰਸਾਦ ਆਨੰਦ ਸਰੂਪ, ਯਾਨੀ ਸਤ ਚੇਤਨ ਆਨੰਦ ਬ੍ਰਹਮ ਦੇ ਵਿਸ਼ੇਸ਼ਣ ਕਹੇ। ਪ੍ਰਾਪਤੀ ਸਤਿਗੁਰ ਪ੍ਰਸਾਦ, ਸਤਿਗੁਰਾਂ ਦੀ ਕਿਰਪਾ ਦੁਆਰਾ ਐਸੇ ਪਰਮੇਸ਼ੁਰ ਦੀ ਪ੍ਰਾਪਤੀ ਹੁੰਦੀ ਹੈ। ਭਗਤ ਨਾਮਦੇਵ ਜੀ ਅਤੇ ਜਿਨ੍ਹਾਂ ਦੇ ਕੋਲ ਇੱਕ ਯੋਗ ਮਾਰਗ ਦਾ ਕੋਈ ਚਾਹਵਾਨ ਦਸਮ ਦੁਆਰ ਦੇ ਕੁਝ ਕਰਤੱਵ ਦੇਖਣੇ ਚਾਹੁੰਦਾ ਸੀ, ਇਸ ਕਰਕੇ ਯੋਗ ਮਤ ਦੀ ਸਿੱਖਿਆ ਲੈਣ ਵਾਸਤੇ ਉਹਨੇ ਨਾਮਦੇਵ ਜੀ ਦੇ ਕੋਲ ਪ੍ਰਸ਼ਨ ਕੀਤਾ ਕਿ ਹੇ ਭਗਤ ਜੀ, ਆਪ ਕਿਰਪਾ ਕਰਕੇ ਦਸਮ ਦੁਆਰ ਦੇ ਯੋਗ ਦਾ ਜਿਹੜਾ ਆਨੰਦ ਹੈ ਉਹਦੇ ਬਾਰੇ ਕੁਝ ਵਿਆਖਿਆ ਕਰੋ, ਜਿਹੜਾ ਦਸਮ ਦੁਆਰ ਚ ਪ੍ਰਕਾਸ਼ ਹੈ ਉਹਦੇ ਬਾਰੇ ਕੁਝ ਦੱਸੋ ਕਿਰਪਾ ਕਰਕੇ। ਤਾਂ ਭਗਤ ਨਾਮਦੇਵ ਨੇ ਯੋਗ ਮਾਰਗ ਦੁਆਰਾ ਉਹਨੂੰ ਜਾਣਕਾਰੀ ਦਿੱਤੀ। ਆਪ ਤਾਂ ਭਗਤ ਨਾਮ ਜੀ ਸਹਿਯੋਗ ਦੇ ਵਿੱਚ ਸਨ, ਪਰ ਹੁਣ ਜੋ ਪ੍ਰਸ਼ਨ ਉਹਨੇ ਕੀਤਾ ਉਹਦੇ ਅਨੁਸਾਰ ਫਿਰ ਵਿਆਖਿਆ ਕਰਨਗੇ। ਦਸਵੇਂ ਦੁਆਰ ਦੀ ਪ੍ਰਾਪਤੀ ਬਾਰੇ ਦੱਸਦੇ ਹੋਏ ਫਰਮਾਨ ਕਰਦੇ ਹਨ ਜੀ,
ਜਬ ਦੇਖਾ ਤਬ ਗਾਵਾ।
ਇਹ ਜਿਹੜਾ ਰਹਾਉ ਤੱਕ ਦੀਆਂ ਦੋਨੇ ਤੁਕਾਂ, ਇਹਨਾਂ ਦਾ ਪਾਠ ਇਕੱਠਾ ਬੋਲ ਦਿਓ ਜੀ, 99 ਹੈ ਇਹਨਾਂ ਦੇ ਵਿੱਚ।
ਜਬ ਦੇਖਾ ਤਬ ਗਾਵਾ, ਤੋ ਜਨ ਧੀਰਜ ਪਾਵਾ, ਨਾਦ ਸਮਾਏ ਲੋ ਰੇ ਸਤਿਗੁਰ ਭੇਟਲੇ ਦੇਵਾ।
ਤੇ ਉਹ ਫਰਮਾਨ ਕੀਤਾ ਹੈ, ਕਿਉਂਕਿ 99 ਰੀਤ ਅਨੁਸਾਰ ਹੈ, ਇਹਦੇ ਅਰਥ ਇੱਥੋਂ ਸ਼ੁਰੂ ਹੋਣਾ, ਨਾਦ ਸਮਾਏ ਲੋ ਰੇ, ਇੱਥੋਂ ਇਹਦਾ ਅਰਥ ਹੈ। ਰੇ ਹੇ ਭਾਈ, ਜਦੋਂ ਯੋਗਾਭਿਆਸ ਦੀ ਇੱਛਾ ਵਾਲੇ ਅਧਿਕਾਰੀ ਦੇ ਹਿਰਦੇ ਦੇ ਅੰਦਰ ਯੋਗਾਭਿਆਸ ਦੇ ਜਾਣੂ ਯੋਗੀ ਜਾਣੂ ਗੁਰਾਂ ਦਾ ਜਿਹੜਾ ਨਾਦ ਨਾਦ ਨਾਮ ਉਪਦੇਸ਼ ਦਾ ਉਪਦੇਸ਼ ਸਮਾਏ ਲੋ ਸਮਾਉਂਦਾ ਹੈ, ਤਾਂ ਫਿਰ ਉਸ ਵੇਲੇ ਕੀ ਹੁੰਦਾ, ਕਹਿੰਦੇ ਜਬ ਦੇਖਾਂ ਤਬ ਗਾਵਾ। ਜਬ ਜਿਸ ਵਕਤ ਯੋਗ ਦੀ ਇੱਛਾ ਵਾਲਾ ਪੁਰਖ ਦਸਵੇਂ ਦੁਆਰ ਦੀ ਪ੍ਰਕਾਸ਼ ਦਾ ਨਜ਼ਾਰਾ ਦੇਖਾਂ ਵੇਖਦਾ ਹੈ, ਤਬ ਗਾਵਾ, ਤਦੋਂ ਉਸ ਦੇ ਰਸ ਦੇ ਤਾਈਂ ਗਾਵਾਂ ਗਾਉਣ ਕਰਦਾ ਹੈ, ਅਤੇ ਤੋ ਜਨ ਧੀਰਜ ਪਾਵਾ, ਤੇ ਤੋ ਤਦ ਹੀ ਉਸ ਜਨ ਪੁਰਖ ਨੂੰ ਦਸਵੇਂ ਦੁਆਰ ਦੇ ਪ੍ਰਕਾਸ਼ ਨੂੰ ਵੇਖਣ ਕਰਕੇ ਧੀਰਜ ਸ਼ਾਂਤੀ ਪਾਵਾ ਪ੍ਰਾਪਤ ਹੋ ਜਾਂਦੀ ਹੈ। ਇਸ ਕਰਕੇ ਭਾਵ ਕੀ ਹੈ, ਪਹਿਲਾਂ ਯੋਗੀ ਜਨ ਸੋਹੰ ਜਾਂ ਓਂਗ ਸ਼ਬਦ ਦਾ ਜਾਪ ਇਹ ਸ਼ਬਦ ਦਾ ਚਿੰਤਨ ਕਰਦੇ ਹੋਏ ਪ੍ਰਾਣਾਯਾਮ ਕਰਦੇ ਪ੍ਰਾਣਾਯਾਮ ਕਰਦੇ ਹੋਏ ਇਹਨੂੰ 12 ਵਾਰੀ ਓਮ ਦਾ ਜਾਪ ਕਰਦੇ ਹੋਏ ਸੂਰਜ ਦੇ ਸੁਰ ਦੁਆਰਾ ਸਾਹ ਨੂੰ ਉੱਪਰ ਖਿੱਚਣਾ ਇਹ ਰੇਜਕ ਪੂਰਕ ਕੁੰਭਕ ਆਦਿ ਹੈ ਜਿਹੜੀ ਕਿਰਿਆ ਹੈ ਇਹ ਕਨਿਸ਼ਟ ਪ੍ਰਾਣਾਯਾਮ ਹੈ ਜਿਹੜਾ 12 ਵਾਰੀ ਸਵਾਸ ਖਿੱਚਣਾ ਫਿਰ ਉਸ ਤੋਂ ਬਾਅਦ ਜਿਹੜਾ 16 ਵਾਰੀ ਖਿੱਚਣਾ ਸਵਾਸ ਤਾਂ ਇਹ ਮੱਧਮ ਪ੍ਰਾਣਾਯਾਮ ਹੈ ਜਿਹੜਾ 24 ਵਾਰ ਖਿੱਚਣਾ ਇਹ ਉੱਤਮ ਪ੍ਰਾਣਾਯਾਮ ਮੰਨਦੇ ਆ ਯੋਗਾ ਅਭਿਆਸੀ ਤੇ ਫਿਰ 32 ਵਾਰ ਸਾਹਾਂ ਨੂੰ ਇਹਨਾਂ ਨੂੰ ਉਚਾਰਨਾ ਚੜਾਉਂਦੇ ਹੋਇਆਂ ਨੂੰ ਫਿਰ ਜਿਹੜਾ ਜਿੰਨਾ ਕੁ ਤੇਰੇ ਠਹਿਰ ਸਕਣ ਠਹਿਰ ਕੇ ਫਿਰ ਉਤਾਰਨਾ ਤੇ ਜਾਂ ਫਿਰ ਇਹ 16 ਦੂਣੀ 32 ਕਰ ਲਿਆ 32 ਤੇ ਇਹਨੇ 12 ਦੂਣੀ 24 ਹੁੰਦਾ 24 ਕਰ ਲਿਆ ਉਤਾਰਨ ਵੇਲੇ ਤੇ ਜਿਹੜਾ ਦੂਸਰਾ ਯੋਗ ਸੀ ਉਹਦੇ ਬਾਰੇ ਫਿਰ ਜਿਹੜਾ 16 ਵਾਰੀ ਹੈ ਉਹਨੂੰ 32 ਵਾਰੀ ਕਰ ਲਿਆ ਉਤਾਰਨ ਵਾਲੇ ਜਿਹੜਾ 32 ਵਾਰੀ ਉਹਨੂੰ 64 ਵਾਲੀ ਕਰ ਲਿਆ ਇਸ ਤਰ੍ਹਾਂ ਇਹਦਾ ਜਿਹੜਾ ਸਵਾਸ ਦੇ ਪਲਟੇ ਨੇ ਇਹ ਤੇ ਇਸ ਪ੍ਰਕਾਰ ਦਾ ਇਹਨੂੰ ਰੇਜਕ ਪੂਰਵ ਕੁੰਭ ਕਰਦੇ ਜੋ ਸੋਹੰਗ ਸ਼ਬਦ ਦਾ ਉਚਾਰਨ ਪ੍ਰਾਣਾਯਾਮ ਕਰਨ ਵੇਲੇ ਕਰਨਾ ਹੈ ਇਹ ਜਿਹੜੀਆਂ 12 ਮਾਤਰਾ ਉਚਾਰਨ ਕਰਨੀਆਂ ਨੇ ਇਹ ਕਨਿਸ਼ਟ ਯੋਗ ਹੈ ਇੱਕ ਵਾਰੀ ਓਂਗ ਦਾ ਸੋਹੰਗ ਦਾ ਜਾਪ ਜਿਹੜਾ ਕਰਨਾ ਇਹਦਾ ਨਾਮ ਇੱਕ ਮਾਤਰਾ ਹੁੰਦਾ ਹੈ ਇਹਦਾ ਨਾਮ ਮਾਤਰਾ ਹੈ 16 ਮਾਤਰਾ ਉਚਾਰਨ ਕਰਨੀਆਂ ਮੱਧਮ ਯੋਗ 24 ਮਾਤਰਾ ਉਚਾਰਨ ਕਰਨੀਆਂ ਉੱਤਮ ਯੋਗ ਇਹਨਾਂ ਨੂੰ ਦੁੱਗਣੇ ਦੁੱਗਣੇ ਕਰਕੇ ਫਿਰ ਇਹਨੂੰ ਲਾਉਣਾ ਪ੍ਰਾਣਾ ਨੂੰ ਇਸ ਪ੍ਰਕਾਰ ਇਹਦਾ ਇੱਕ ਕਰਤੱਵ ਦੱਸਿਆ ਹੈ ਤੇ ਅੱਗੇ ਫਿਰ ਕਹਿੰਦੇ ਸਤਿਗੁਰ ਭੇਟ ਲਈ ਦੇਵਾ ਜੋ ਸਤਿਗੁਰੂ ਸਰੂਪ ਸਤਿਗੁਰ ਪਰਮੇਸ਼ਰ ਹੈ ਜੋ ਸਤਿਗੁਰੂ ਪਰਮੇਸ਼ਰ ਸਰੂਪ ਹੈ ਵਾ ਪੂਜ ਲਈ ਇੱਕ ਸਤਿਗੁਰੂ ਦੀ ਕਿਰਪਾ ਕਰਕੇ ਜੋ ਕਿ ਗੁਰਾਂ ਦੀ ਕਿਰਪਾ ਕਰਕੇ ਜੋਗਿਆ ਅਭਿਆਸੀ ਪੁਰਖ ਨੂੰ ਫਿਰ ਦੇਵਾ ਚੇਤਨ ਦੀ ਲਾਟ ਜਿਹੜੀ ਦਸਮ ਦੁਆਰ ਚ ਭੇਟ ਲੇ ਉਹ ਮਿਲ ਜਾਂਦੀ ਹੈ ਭਾਵ ਬੇਅੰਤ ਪ੍ਰਕਾਸ਼ ਹੋ ਜਾਂਦਾ ਹੈ ਜਿਵੇਂ ਪਹਿਲਾਂ ਜੋਗੀ ਜਨ ਹਿਰਦੇ ਦੇ ਅੰਦਰ ਉਹਨਾਂ ਨੂੰ ਥੋੜਾ ਜਿਹਾ ਚਾਨਣ ਹੁੰਦਾ ਜਿਵੇਂ ਗੈਸ ਦੀ ਬੱਤੀ ਉਹਦੇ ਵਰਗਾ ਲੋਹ ਪ੍ਰਕਾਸ਼ ਹੁੰਦਾ ਹੈ ਤੇ ਫਿਰ ਗੈਸ ਦੀ ਬੱਤੀ ਦੀ ਤਰ੍ਹਾਂ ਚਿੱਟੀ ਰੋਸ਼ਨੀ ਜਿਹੜੀ ਹੈ ਉਹ ਪ੍ਰਤੀਤ ਜਿਵੇਂ ਹੁੰਦੀ ਹੈ ਤੇ ਫਿਰ ਤ੍ਰਿਕੁਟੀ ਦੇ ਵਿੱਚ ਚੌਮੁਖ ਦੀਵਾ ਜੋਤ ਪਾਰ ਵਾਲੀ ਜਿਹੜੀ ਹੈ ਉਹਦੇ ਨਹੀਂ ਪ੍ਰਕਾਸ਼ ਹੁੰਦਾ ਇਹ ਪ੍ਰਕਾਸ਼ ਬੱਧ ਹੈ ਜਿਵੇਂ ਚੰਦਰਮਾ ਚੜ੍ਹਦਾ ਹੈ ਇਹਦੇ ਵਰਗਾ ਪ੍ਰਕਾਸ਼ ਪੂਰਨਮਾਸੀ ਦੇ ਚੰਦਰਮਾ ਵਰਗਾ ਪ੍ਰਕਾਸ਼ ਫਿਰ ਚੜ੍ਹਦੇ ਸੂਰਜ ਦੀ ਜਿਹੀ ਜਿਹੀ ਲਾਲੀ ਹੈ ਇਹੋ ਜਿਹਾ ਪ੍ਰਕਾਸ਼ ਫਿਰ ਦੁਪਹਿਰ ਦੇ ਸੂਰਜ ਵਰਗਾ ਪ੍ਰਕਾਸ਼ ਫਿਰ ਹੌਲੀ ਹੌਲੀ ਵੱਧਦਾ ਵੱਧਦਾ ਹਜ਼ਾਰਾਂ ਸੂਰਜਾਂ ਦੀ ਰੋਸ਼ਨੀ ਵਰਗਾ ਪ੍ਰਕਾਸ਼ ਹੁੰਦਾ ਹੈ ਫਿਰ ਜਿੰਨੀ ਇਕਾਗਰਤਾ ਹੁੰਦੀ ਜਾਂਦੀ ਹੈ ਉਨੀ ਬਿਰਤੀ ਪ੍ਰਕਾਸ਼ ਹੁੰਦਾ ਜਾਂਦਾ ਹੈ ਚੇਤਨ ਦੇ ਆਸਰੇ ਨੂੰ ਲੈ ਕੇ ਇਹੋ ਜਿਹਾ ਪ੍ਰਕਾਸ਼ ਤ੍ਰਿਕੁਟੀ ਵਿੱਚ ਤੇ ਜਿੱਥੇ ਬਹੁਤਾ ਪ੍ਰਕਾਸ਼ ਹੀ ਪ੍ਰਕਾਸ਼ ਹੈ ਐਂ ਪ੍ਰਤੀਤ ਹੁੰਦਾ ਹੈ ਇਸ ਤਰ੍ਹਾਂ ਦੇ ਬਹੁਤ ਸਾਰੇ ਗੁਰਮੁਖਾਂ ਨੂੰ ਪ੍ਰਕਾਸ਼ ਦੇ ਨਜ਼ਾਰੇ ਦਿਸਦੇ ਹੈ ਜੱਬੋਵਾਲ ਦਾ ਇੱਕ ਗੁਰਮੁਖ ਸੀ ਮਹਾਂਪੁਰਖਾਂ ਦੇ ਕੋਲ ਬੜਿਆਂ ਦੇ ਕੋਲ ਉਹਨੇ ਆ ਕੇ ਦੱਸਿਆ ਜੀ ਮੈਨੂੰ ਬਹੁਤ ਪ੍ਰਕਾਸ਼ ਹਨੇਰੇ ਚ ਬੈਠੇ ਨੂੰ ਸਭ ਕੁਛ ਦਿੰਦਾ ਤੇ ਜਥੇ ਦੇ ਸਿੰਘਾਂ ਨੇ ਕਿਹਾ ਵੀ ਇਹਦਾ ਸਾਨੂੰ ਕਿਵੇਂ ਯਕੀਨ ਹੋਵੇ ਤੈਨੂੰ ਦਿਸਦਾ ਉਹ ਕਹਿੰਦਾ ਜੀ ਤੁਸੀਂ ਜਿਸ ਤਰ੍ਹਾਂ ਮਰਜ਼ੀ ਪ੍ਰੀਖਿਆ ਕਰ ਲਓ ਪੂਰੇ ਕੁੱਪ ਹਨੇਰੇ ਚ ਬਿਠਾ ਕੇ ਉਹਦੇ ਹੱਥ ਚ ਗੁਟਕਾ ਫੜਾ ਤਾ ਜੇ ਤੈਨੂੰ ਪ੍ਰਕਾਸ਼ ਦਿਖਦਾ ਗੁਟਕਾ ਪੜੋ ਉਹ ਫਟਾਫਟ ਪੜ ਗਿਆ ਉਹ ਕਹਿੰਦਾ ਮੈਨੂੰ ਪ੍ਰਕਾਸ਼ ਦਿਸਦਾ ਸਾਹਮਣੇ ਇਹ ਵੱਡੇ ਮਹਾਂਪੁਰਖਾਂ ਦੇ ਵੇਲੇ ਇਹ ਜੱਬੋਵਾਲ ਦਾ ਪ੍ਰੇਮੀ ਸੀ ਮੈਨੂੰ ਨਾਂ ਤਾਂ ਇਸ ਵੇਲੇ ਭੁੱਲਿਆ ਤੇ ਉਸ ਦੇ ਇਸ ਤਰ੍ਹਾਂ ਹੋਰ ਅਨੇਕਾਂ ਨੂੰ ਪ੍ਰਕਾਸ਼ ਦਿਸਦਾ ਹੈ ਤੇ ਐਸਾ ਜਿਹੜਾ ਇਹ ਸਤੋਵੀਂ ਬਿਰਤੀ ਦੇ ਚਮਤਕਾਰੇ ਨੇ ਹੁਣ ਅੱਗੇ ਭਗਤ ਜੀ ਫਰਮਾਨ ਕਰਦੇ ਨੇ ਸੁਣੋ ਜੀ
ਰਹਾਉ
ਅਸਥਾਈ ਦੇ ਕੇ ਫਰਮਾਨ ਕਰਦੇ ਹਨ
ਜਹਿ ਝਿਲ ਮਿਲਕਾਰ ਦਿਸੰਤਾ
ਇਹ ਝਿਲ ਮਿਲਕਾਰ ਇਕੱਠਾ ਪਾਠ ਪਾਈ ਰੱਖਣਾ ਝਿਲ ਮਿਲਕਾਰ ਇਕੱਠਾ ਪਾਠ ਹੈ ਜਹਿ ਜਿੱਥੇ ਦਸਮ ਦੁਆਰ ਵਿੱਚ ਝਿਲ ਨਾਮ ਹੈ ਪ੍ਰਕਾਸ਼ ਦਾ ਤੇ ਇਹਦੇ ਨਾਲ ਮਿਲਣਾ ਭਾਵ ਇੱਕੋ ਜਿਹਾ ਮਿਲਣਾ ਪ੍ਰਕਾਸ਼ ਉਹਦਾ ਕਾਰਨਾਮ ਹੈ ਆਕਾਰ ਦਾ ਤੇ ਮਿਲਮਾ ਆਕਾਰ ਜੋਗੀ ਪੁਰਖ ਨੂੰ ਸਾਰੀਆਂ ਨਾੜੀਆਂ ਵਿੱਚ ਬਿਜਲੀ ਦੀਆਂ ਤਾਰਾਂ ਜਿਵੇਂ ਤਾਰਾਂ ਚਮਕਦੀਆਂ ਇਸ ਤਰ੍ਹਾਂ ਬਿਜਲੀ ਦੀਆਂ ਤਾਰਾਂ ਵਾਂਗੂ ਐਂ ਫਿਰ ਉਹ ਚਾਨਣਾ ਚਮਕਦਾ ਪ੍ਰਤੀਤ ਹੁੰਦਾ ਅਤੇ ਇਸ ਕਰਕੇ ਫਿਰ ਤਹਿ
ਅਨਹਦ ਸ਼ਬਦ ਬਜੰਤਾ
ਉੱਥੇ ਦਸਮ ਦਾਰ ਦੇ ਵਿੱਚ ਜੋਗੀ ਜਨ ਨੂੰ ਅਨਹਦ ਹੱਦ ਤੋਂ ਰਹਿਤ ਤਤੰਤੀ ਵਿੱਚ ਚਰਮ ਕਾ ਕਨਕੰਸੀ ਕਾ ਜਾਨ ਨਾ ਸ਼ਬਦ ਘਟਕੋ ਕਹਿ ਸਵਾਸ ਸੁਖਰ ਪਹਿਚਾਨ ਇਹ ਬੱਜਾਂ ਦੇ ਬਾਜਿਆਂ ਦੀ ਆਵਾਜ਼ ਜਨਤਾ ਬੱਜਦੇ ਸੁਣਦੇ ਹਨ ਜੇ
ਜੋਤੀ ਜੋਤ ਸਮਾਨੀ।
ਫਿਰ ਯੋਗਾ ਅਭਿਆਸੀ ਦੀ ਜਿਹੜੀ ਜੋਤੀ ਪ੍ਰਕਾਸ਼ ਭਾਵ ਚੇਤਨ ਦੀ ਲਾਟ, ਉਹਦੇ ਵਿੱਚ ਜੋਤ ਬੁੱਧ ਪ੍ਰਕਾਸ਼ੀ ਹੋ ਕਰਕੇ, ਪ੍ਰਕਾਸ਼ ਵਾਲੀ ਹੋ ਕਰਕੇ ਚੇਤਨ ਦੀ ਲਾਟ ਵੀ ਸਮਾਨੀ ਸਮਾ ਜਾਂਦੀ ਹੈ। ਜਾਂ ਉਹ ਸਮਝੋ ਦਸਵੇਂ ਦੁਆਰ ਰੂਪੀ, ਦਸਵੇਂ ਦੁਆਰ ਰੂਪੀ ਚੇਤਨ ਦੀ ਲਾਟ ਵਿੱਚ ਸਮਾ ਜਾਂਦੀ ਹੈ। ਇਸ ਕਰਕੇ ਫਿਰ
ਮੈਂ ਗੁਰਪ੍ਰਸਾਦੀ ਜਾਣੀ।
ਭਗਤ ਨਾਮਦੇਵ ਜੀ ਕਹਿੰਦੇ ਭਾਈ ਅਸੀਂ ਤਾਂ ਗੁਰਾਂ ਦੀ ਕਿਰਪਾ ਦੁਆਰਾ ਇਹ ਇਸ ਤਰ੍ਹਾਂ ਜਾਣੀ ਹੈ, ਇਹ ਰੋਸ਼ਨੀ ਜਾਣਨਾ ਕੀਤੀ ਹੈ ਵੀ ਪ੍ਰਾਣਾਯਾਮ ਕਰਨ ਦੀ ਲੋੜ ਨਹੀਂ, ਵੀ ਸੁਤੇ ਸਿੱਧੇ ਸਾਨੂੰ ਤਾਂ ਬਖਸ਼ਿਸ਼ ਕਰ ਦਿੱਤੀ ਹੈ। ਇਹ ਜਾਣਕਾਰੀ ਸੁਣਿਆ ਯੋਗ ਜੁਗਤ ਤਨ ਭੇਦ, ਇਹ ਮੰਨਿਆ ਨਾ ਜਪਜੀ ਸਾਹਿਬ ਦੀ ਐਸਾ ਪ੍ਰਕਾਸ਼ ਇਹ ਹੋਇਆ ਨਾਮ ਜਪਣ ਕਰਕੇ।
ਰਤਨ ਕਮਲ ਕੋਠਰੀ,
ਹਿਰਦੇ ਰੂਪੀ ਕੋਠੜੀ ਜਿਹੜੀ ਹੈ ਨਾ, ਹਿਰਦੇ ਕਮਲ ਰੂਪੀ ਕੋਠੜੀ ਜਿਹੜੀ ਹੈ, ਕੋਠੜੀ ਵਿੱਚ ਰਤਨਾ ਵਰਗਾ ਪ੍ਰਕਾਸ਼ ਹੋ ਰਿਹਾ। ਦਸਵੇਂ ਦੁਆਰ ਰੂਪੀ ਕੋਠੜੀ ਵਿੱਚ ਸਹੰਸਰ ਦਲ ਜਿਹੜਾ ਕਮਲ ਹੈ ਉਹ ਮਿੱਝ ਦੀਆਂ ਬੋਟੀਆਂ ਰਤਨਾ ਵਾਂਗ ਚਮਕਦੀਆਂ, ਚਮਕਾਰੇ ਮਾਰਦੀਆਂ। ਇਹ ਸੱਤਵਾਂ ਜਿਹੜਾ ਮੰਨਿਆ ਨਾ ਸਹੰਸਰ ਦਲ ਕਮਲ, ਇਹ ਦਸਵੇਂ ਦੁਆਰ ਦੇ ਵਿੱਚ ਇਸ ਤਰ੍ਹਾਂ ਮੰਨਿਆ ਹੈ। ਤੇ ਇਉਂ ਫਿਰ ਉਹ ਮਿੱਝ ਦੀਆਂ ਬੋਟੀਆਂ ਨਿੱਕੀਆਂ ਨਿੱਕੀਆਂ, ਤੇ ਇਸ ਪ੍ਰਕਾਰ ਦਾ ਉਹਦਾ ਚਾਨਣਾ ਇਹਨਾਂ ਨੂੰ ਦਿਖਦਾ ਭਾਵੇਂ ਜਿਹੜੇ ਦਸਵੇਂ ਦੁਆਰ ਬਿਰਤੀ ਲਿਜਾਂਦੇ ਹਨ।
ਚਮਕਾਰ ਬੀਜਲ ਤਹੀ
ਤਹੀ, ਉੱਥੇ ਦਸਵੇਂ ਦੁਆਰ ਜਾਂ ਹਿਰਦੇ ਵਿੱਚ ਬੀਜਲ ਬਿਜਲੀ ਦੀ ਨਿਆਈ ਚੇਤਨ ਦਾ ਚਮਕਾਰ ਪ੍ਰਕਾਸ਼ ਹੁੰਦਾ ਭਾਵ, ਜਿੱਥੇ ਰਾਤ ਨੂੰ ਬੱਦਲਾਂ ਵਿੱਚ ਬਿਜਲੀ ਚਮਕ ਮਾਰਦੀ ਹੈ। ਤੇ ਇਹ ਪ੍ਰਮਾਣ ਦਿੱਤਾ ਹੈ ਭਾਵ ਕਿ ਵੀ ਜਿਵੇਂ ਰਾਤ ਨੂੰ ਬੱਦਲਾਂ ਵਿੱਚ ਬਿਜਲੀ ਚਮਤਕਾਰ ਮਾਰਦੀ ਦਿਸਦੀ ਹੈ ਆਪਾਂ ਨੂੰ, ਇਉਂ ਜੋਗੀ ਪੁਰਖ ਬਿਰਤੀ ਨੂੰ ਟਿਕਾ ਕੇ ਰਾਤ ਦਿਨੇ ਦਸਵੇਂ ਦੁਆਰ ਚ ਪ੍ਰਕਾਸ਼ ਹੀ ਪ੍ਰਕਾਸ਼ ਨੂੰ ਵੇਖਦੇ ਹਨ।
ਨਿਰਹਿ ਨਾਹੀ ਦੂਰ,
ਤੇ ਯੋਗ ਅਭਿਆਸ ਕਰੇ ਤੋਂ ਬਗੈਰ ਦਸਵੇਂ ਦੁਆਰ ਦਾ ਪ੍ਰਕਾਸ਼, ਕਹਿੰਦੇ ਨੇੜੇ ਨੇੜੇ ਨਹੀਂ, ਮਤਲਬ ਨੇੜੇ ਨਹੀਂ ਦਿਸਦਾ। ਯੋਗ ਦੀ ਕਮਾਈ ਕਰਨ ਵਾਲੇ ਨੂੰ ਦੂਰ ਨਹੀਂ ਦਿਸਦਾ, ਨਾ ਹੀ ਦੂਰ ਉਹਨੂੰ ਦੂਰ ਨਹੀਂ ਦਿਸਦਾ। ਯੋਗ ਅਭਿਆਸ ਕਰੇ ਵੀ ਦੋਨਾਂ ਨੇੜੇ ਨਹੀਂ ਦਿਸਦਾ। ਯੋਗੀਆਂ ਦੇ ਯੋਗਾ ਅਭਿਆਸ ਦੇ ਨੇੜੇ, ਉਹਨਾਂ ਦੇ ਬਹੁਤ ਨੇੜੇ ਹੈ ਕਿਉਂਕਿ ਯੋਗ ਅਭਿਆਸ ਕੀਤਾ, ਉਹਨਾਂ ਨੂੰ ਦੂਰ ਨਹੀਂ ਹੈ, ਨਾ ਹੀ ਦੂਰ। ਜਿਨ੍ਹਾਂ ਨੇ ਨਹੀਂ ਕੀਤਾ ਨੇੜੇ, ਨਾ ਹੀ ਉਹਨਾਂ ਨੂੰ ਨੇੜੇ ਨਹੀਂ, ਉਹਨਾਂ ਨੂੰ ਦੂਰ ਦਿੱਤਾ। ਜਿਨ੍ਹਾਂ ਯੋਗ ਅਭਿਆਸ ਨਹੀਂ ਕੀਤਾ ਉਹਨਾਂ ਨੂੰ ਪ੍ਰਾਪਤ ਨਹੀਂ ਹੁੰਦਾ ਹੈ, ਤੇ ਯੋਗੀਆਂ ਨੂੰ ਇਹ ਪ੍ਰਾਪਤ ਹੋ ਜਾਂਦਾ ਹੈ। ਭਾਵ ਕੀ ਹੈ ਵੀ ਅਗਿਆਨੀਆਂ ਦੇ ਨੇੜੇ ਨਹੀਂ ਤੇ ਯੋਗੀਆਂ ਦੇ ਲਈ ਦੂਰ ਨਹੀਂ ਹੈ।
ਨਿਜ ਆਤਮਾ ਰਹਿਆ ਭਰਪੂਰ,
ਯੋਗੀ ਜਨਾਂ ਨੂੰ ਜੇ ਆਪਣੇ ਆਤਮਾ ਮਨ ਦੇ ਅੰਦਰ ਬਿਰਤੀ ਨੂੰ ਅਨੁਰੋਧ ਕਰਕੇ ਉਹ ਪ੍ਰਕਾਸ਼ ਭਰਪੂਰ ਵਿਆਪਕ ਹੋ ਰਿਹਾ ਇਉਂ ਪ੍ਰਤੀਤ ਹੁੰਦਾ ਹੈ।
ਜਹਿ ਅਨਹਤ ਸੂਰ ਉਜਿਆਰਾ,
ਇਹ ਭਾਈ ਕੁੰਡੀਆ ਉਜਿਆਰਾ ਬੋਲਣਾ ਹੈ ਇਸ ਨੂੰ, ਜਿਹੜਾ ਪੈਰ ਦੇ ਵਿੱਚ ਚਿੰਨ ਜੱਜੇ ਦੇ ਲੱਗੇ ਨਾ, ਇਹਨੂੰ ਐਵੇਂ ਜਿਵੇਂ ਜੱਜੇ ਨੂੰ ਸਿਹਾਰੀ ਲੱਗੀ ਹੋਵੇ ਤੇ ਨਾਲ ਐੜਾ ਹੋਵੇ, ਐੜੇ ਦਾ ਕੰਨਾ ਹੋਵੇ, ਤੇ ਐ ਅੱਖਰ ਉਜਿਆਰਾ। ਜੈ ਜਿਸ ਦਸਵੇਂ ਦੁਆਰ ਵਿੱਚ ਜਾਂ ਯੋਗਾ ਵਿਆਸੀਆਂ ਦੇ ਮਨ ਵਿੱਚ ਅਨਹਦ, ਅਨਹਦ ਤੋਂ ਭਾਵ ਹੈ ਇੱਕ ਤਾਂ ਹੋ ਗਏ ਨਾ ਆਹਤ ਵੱਜਦੇ ਹੋ ਗਏ ਜਿਹੜੇ ਚੋਟ ਮਾਰੀ ਤੇ ਵੱਜਦੇ ਆ, ਅਨਹਤ ਹੁੰਦਾ ਜਿਹੜਾ ਨਾਸ ਤੋਂ ਰਹਿਤ, ਜਿਹੜੇ ਜਿਹੜਾ ਹੱਥ ਨਹੀਂ ਹੁੰਦਾ, ਨਾਸ ਨਹੀਂ ਹੁੰਦਾ। ਹਜ਼ਾਰਾਂ ਸੂਰਜਾਂ ਵਰਗਾ ਉਜਿਆਰਾ ਜਿਹੜਾ ਪ੍ਰਕਾਸ਼ ਹੈ ਉਹ ਦਿਸਦਾ ਹੈ।
ਤਹਿ ਦੀਪਕ ਜਲ ਸੰਸਾਰਾ,
ਉਸ ਜਗ੍ਹਾ ਵਿੱਚ ਸੰਸਾਰ ਦੇ ਦੀਪਕ ਦੀਵਿਆਂ ਜਾਣੀ ਚੰਦ ਸੂਰਜ ਤਾਰਿਆਂ ਆਦਿ ਦਾ ਜਲੇ ਬਲਣਾ ਸੰਸਾਰਾ ਮੱਧਮ ਪੈ ਜਾਂਦਾ ਹੈ। ਚੰਦ ਸੂਰਜ ਇਹਨਾਂ ਦੀ ਰੋਸ਼ਨੀ ਇਹ ਤਾਂ ਮੱਧਮ ਪੈ ਗਈ ਉਹਦੇ ਅੱਗੇ, ਭਾਵ ਦਸਵੇਂ ਦੁਆਰ ਦੀ ਰੋਸ਼ਨੀ ਵਿੱਚ ਇੰਨਾ ਪ੍ਰਕਾਸ਼ ਹੈ ਤੇ ਆਨੰਦ ਹੈ।
ਗੁਰ ਪ੍ਰਸਾਦੀ ਜਾਣਿਆ,
ਇਉਂ ਫਿਰ ਭਾਈ ਮੈਂ ਜੋਗੀ ਜਿਹੜੇ ਗੁਰੂ ਗੁਰਾਂ ਦੀ ਪ੍ਰਸਾਦੀ ਕਿਰਪਾ ਕਰਕੇ ਦਸਵੇਂ ਦੁਆਰ ਦੇ ਆਨੰਦ ਨੂੰ ਨਾਮਦੇਵ ਕਹਿੰਦੇ ਜਾਣਿਆ, ਜਾਣਨਾ ਕੀਤਾ ਹੈ। ਅਤੇ ਭਗਤ ਜਨ ਨਾਮਾ ਬੋਲਦੇ ਜੀ,
ਜਨ ਨਾਮਾ ਸਹਿਜ ਸਮਾਨਿਆ,
ਭਗਤ ਨਾਮਾ ਨਾਮਦੇਵ ਜੀ ਕਥਨ ਕਰਦੇ ਕਿ ਹੁਣ ਮੇਰਾ ਜਨ ਦਾਸ ਦਾ ਮਨ ਸਹਿਜ ਸਰੂਪ ਸਮਾਨਿਆ ਸਮਾ ਗਿਆ, ਕਿਸੇ ਹੋਰ ਪਾਸੇ ਨਹੀਂ ਜਾਂਦਾ ਹੈ। ਇਉਂ ਯੋਗ ਦਾ ਮਾਰਗ ਜਿਹੜਾ ਸੀ ਇਹ ਪ੍ਰੇਮੀ ਨੂੰ ਦੱਸਿਆ, ਉਪਦੇਸ਼ ਦਿੱਤਾ। ਇਸੇ ਪ੍ਰਕਾਰ ਯੋਗ ਦਾ ਜਿਹੜਾ ਆਨੰਦ ਦਸਵੇਂ ਦੁਆਰ ਚੋਂ ਪ੍ਰਾਪਤ ਹੁੰਦਾ ਹੈ, ਇਸੇ ਨੂੰ ਜਿਹੜਾ ਸਹਿਜ ਯੋਗ ਦੇ ਵਿੱਚ ਹੈ ਤੇ ਜਗਿਆਸੂ ਪ੍ਰਤੀ ਇਹਦਾ ਦੂਸਰਾ ਅਰਥ ਜਾਣਨਾ, ਤੇ ਉਹਦੇ ਚ ਹੁਣ ਅਨਵੇਕਤਾ ਉਸੇ ਤਰ੍ਹਾਂ ਲੱਗੂਗੀ। ਫਰਮਾਨ ਕਰਦੇ ਹਨ ਸੁਣੋ ਜੀ, ਜਗਿਆਸੂ ਜਨਾਂ ਦੀ ਬੇਨਤੀ ਹੈ ਕਿ ਭਗਤ ਜੀ ਕਿਰਪਾ ਕਰਕੇ ਗਿਆਨ ਦਾ ਆਨੰਦ ਦੱਸੋ ਕੈਸਾ ਹੈ, ਉਹ ਹੁਣ ਦੱਸਦੇ ਹਨ।
ਜਬ ਦੇਖਾ ਤਬ ਗਾਵਾ,
ਇਹ ਸਾਰੇ ਬੋਲਦੇ ਜੀ ਰਹੋ ਤੱਕ ਅੱਗੇ।
ਤੋ ਜਨ ਧੀਰਜ ਪਾਵਾ, ਨਾਦ ਸੁਣਾਏ ਲੋਏ, ਸਤਿਗੁਰ ਭੇਟਲੇ ਦੇਵਾ।
ਕਿਉਂ ਇਹ ਤਾਂ ਹੋ ਗਿਆ ਨਾ ਜੋ ਅੱਖਰ ਲਿਖੇ ਵੇ ਨੇ, ਹੁਣ ਅਨਵੇ ਰੀਤ ਅਨੁਸਾਰ ਅਰਥ ਹੈ। ਨਾਦ ਸਮਾਏ ਲੋ ਰੇ, ਇਹ ਬੋਲ ਦੋ।
ਨਾਦ ਸਮਾਏ ਲੋ ਰੇ,
ਰੇ ਹੇ ਭਾਈ, ਜਦੋਂ ਗੁਰੂ ਸਾਹਿਬ ਦਾ ਸਤਨਾਮ ਰੂਪੀ ਨਾਦ ਉਪਦੇਸ਼ ਹਿਰਦੇ ਵਿਚ ਸਮਾਏ ਲੋ ਸਮਾ ਜਾਂਦਾ ਹੈ, ਤੇ ਫਿਰ ਸ਼ਬਦ ਦੀ ਕਮਾਈ ਕਰਦਿਆਂ ਹੋਇਆਂ ਜਦੋਂ ਫਿਰ ਆਪਾ ਭਾਵ ਜਿਹੜਾ ਹੈ ਮਨ ਦੇ ਫੁਰਨੇ ਨੇ ਜਿਹੜੇ ਨੇ ਉਹ ਮਿਟ ਜਾਂਦੇ ਨੇ, ਤਾਂ ਉਸ ਵੇਲੇ ਫਿਰ ਤੇ ਅੱਗੇ ਦੱਸਦੇ ਹਨ ਕਿ ਮਨ ਦੇ ਵਿੱਚ ਸ਼ਬਦ ਜਿਹੜਾ ਲੈ ਹੋ ਜਾਂਦਾ ਹੈ ਤੇ ਸਤਿਗੁਰ ਭੇਟਲੇ,
ਸਤਿਗੁਰ ਭੇਟਲੇ ਦੇਵਾ।
ਫਿਰ ਉਸ ਵੇਲੇ ਸਤਿਗੁਰੂ ਸਰਗੁਣ ਸਰੂਪ ਵਿੱਚ ਸਤਿਗੁਰਾਂ ਦੁਆਰਾ ਦੇਵਾ ਪ੍ਰਕਾਸ਼ ਰੂਪ ਤੇ ਭੇਟਲੇ ਮਿਲ ਜਾਂਦਾ ਹੈ। ਕਿਉਂ ਅਨਵੇ ਰੀਤ ਤਾਂ ਭਾਵ ਹਿਰਦੇ ਦੇ ਦਰਸ਼ਨ ਪ੍ਰਾਪਤ ਹੋ ਜਾਂਦੇ ਨੇ। ਫਿਰ ਉਸ ਵੇਲੇ ਹੁਣ ਉਹੀ ਉਪਰਲੀ ਤੁਕ ਬੋਲੋ ਜੀ, ਜਬ ਦੇਖਾ,
ਜਬ ਦੇਖਾ ਤਬ ਗਾਵਾ।
ਜਬ ਜਿਸ ਵੇਲੇ ਦਰਸ਼ਨ ਦੇਖਾ ਦੇਖੀਦਾ ਤਾਂ ਫਿਰ ਤਬ ਤਦੋਂ ਆਪ ਮੁਹਾਰੇ ਪ੍ਰੇਮ ਵਿੱਚ ਮਸਤ ਹੋ ਕੇ ਪਰਮੇਸ਼ਰ ਦੇ ਜਸ ਨੂੰ ਗਾਵਾ ਤੇ ਗਾਉਣ, ਉਸ ਵੇਲੇ ਗਾਉਣ ਲੱਗ ਜਾਈਦਾ। ਤੇ ਜਾਂ ਫਿਰ ਇਹਦਾ ਇਸ ਤਰ੍ਹਾਂ ਵੀ ਅਰਥ ਹੈ ਤੇ ਤੋ ਤੋਂ, ਅੱਛਾ ਅੱਗੇ ਬੋਲਦੇ ਜੀ, ਤੋ ਜਨ,
ਤੋ ਜਨ ਧੀਰਜ ਪਾਵਾ।
ਤੋ ਤਦੋਂ ਮੈਂ ਜਨ ਦਾਸ ਨੇ ਧੀਰਜ ਧੀਰਜ ਤੁਹਾਨੂੰ ਪਾਵਾ ਪਾਉਣਾ ਕੀਤਾ। ਜਾਂ ਫਿਰ ਹੇ ਭਾਈ, ਜਬ ਗਾਵਾ, ਜਬ ਦੇ ਨਾਲ ਗਾਵਾ ਦਾ ਲਾ ਲੈਣਾ, ਦੇਖਾ ਤੇ ਤਬ ਇਕੱਠੇ ਕਰ ਲੈਣੇ ਅਰਥ ਵਾਸਤੇ। ਜਬ ਗਾਵਾ, ਜਬ ਜਿਸ ਵੇਲੇ ਗੁਰਾਂ ਦੇ ਉਪਦੇਸ਼ ਨੂੰ ਗਾਵਾ ਗਾਇਆ, ਤਬ ਦੇਖਾ, ਤਬ ਤਦੋਂ ਆਪਣੇ ਆਤਮ ਸਰੂਪ ਨੂੰ ਦੇਖਾ ਵੇਖਣਾ ਕੀਤਾ, ਭਾਵ ਦ੍ਰਿਸ਼ਟਾ ਰੂਪ ਕਰਕੇ ਸਿੱਖਿਆ ਤਾਕਾਰ ਹੋ ਗਿਆ। ਤਾਂ ਫਿਰ ਉਸ ਵੇਲੇ ਤੋ ਜਨ,
ਤੋ ਜਨ ਧੀਰਜ ਪਾਵਾ,
ਤੋ ਜਨ ਮੈਂ ਜਨ ਦਾਸ ਨੇ ਆਤਮਕ ਧੀਰਜ ਸ਼ਾਂਤੀ ਨੂੰ ਪਾਵਾ ਪਾਉਣਾ ਕੀਤਾ। ਅਰਥਾਤ ਜਿਵੇਂ ਕੋਈ ਦਰਿਆ ਵਿੱਚ ਰੁੜੇ ਜਾਂਦੇ ਨੂੰ ਕਿਨਾਰੇ ਤੇ ਲੱਗ ਕੇ ਬਚ ਜਾਵੇ, ਇਉਂ ਅਸੀਂ ਸੰਸਾਰ ਰੂਪ ਸਮੁੰਦਰ ਵਿੱਚੋਂ ਬਚ ਕੇ ਮੁਕਤੀ ਰੂਪ ਕਿਨਾਰੇ ਤੇ ਪਹੁੰਚ ਕੇ ਧੀਰਜਤਾ ਨੂੰ ਪਾਉਣਾ ਕੀਤਾ ਹੈ। ਪ੍ਰਸ਼ਨ ਕੀਤਾ, ਹੇ ਭਗਤ ਜੀ, ਧੀਰਜਤਾ ਨੂੰ ਕਿਵੇਂ ਪਾਉਣਾ ਕੀਤਾ? ਤਾਂ ਉੱਤਰ ਵਿੱਚ ਦੱਸਦੇ ਹਨ ਜੇ,
ਨਾਦ ਸਮਾਏ ਲੋ ਰੇ,
ਹਿਰੇ ਹੇ ਭਾਈ, ਜਦੋਂ ਗੁਰਾਂ ਦਾ ਨਾਦ ਉਪਦੇਸ਼ ਹਿਰਦੇ ਵਿੱਚ ਸਮਾਏ ਲੋ ਸਮਾ ਗਿਆ ਤੇ ਉਸ ਵੇਲੇ ਦੱਸਦੇ ਨੇ,
ਸਤਿਗੁਰ ਭੇਟਲੇ ਦੇਵਾ,
ਇਹ ਦੇਵਾ ਪ੍ਰਕਾਸ਼ ਰੂਪ ਸਤਿਗੁਰੂ ਪ੍ਰਗਟ ਹੋ ਕੇ ਹਿਰਦੇ ਵਿੱਚ ਭੇਟਲੇ ਮਿਲ ਗਏ। ਜਾਂ ਫਿਰ ਹੇ ਭਾਈ, ਜਦੋਂ ਦੇਵਾ ਪ੍ਰਕਾਸ਼ ਰੂਪ ਸਤਿਗੁਰੂ ਜੀ ਭੇਟਲੇ ਮਿਲੇ ਤਾਂ ਉਹਨਾਂ ਦਾ ਨਾਦ ਉਪਦੇਸ਼ ਮੇਰੇ ਹਿਰਦੇ ਹਿਰਦੇ ਚ ਸਮਾ ਗਿਆ ਤੇ ਉਹ ਉਪਦੇਸ਼ ਮੇਰੇ ਹਿਰਦੇ ਦੇ ਪ੍ਰਵਿਰਤ ਹੋ ਗਿਆ ਹੈ।
ਰਹਾਉ
ਅਸਾਈ ਦੇ ਕੇ ਫਰਮਾਉਂਦੇ ਆ ਜੀ,
ਜਹ ਚਿਲ ਮਿਲ ਕਰ ਦਸੰਤਾ,
ਜਿਸ ਕਰਕੇ ਹਿਰਦੇ ਵਿੱਚ ਚਿਲ ਪ੍ਰਕਾਸ਼ ਦਾ ਮਿਲ ਮਿਲਵਾ ਕਾਰ ਆਕਾਰ ਹੀ ਦਿਸੰਤਾ ਦਿਸਦਾ ਹੈ। ਜਿਸ ਵੇਲੇ ਰਾਜਸੀ ਤਾਮਸੀ ਸੁਭਾਅ ਨੂੰ ਛੱਡ ਕੇ ਬਿਰਤੀ ਨਿਰੀ ਸਤੋਮੀ ਹੋ ਜਾਂਦੀ ਹੈ, ਉਸ ਵੇਲੇ ਪ੍ਰਕਾਸ਼ ਦਾ ਮਿਲਵਾ ਆਕਾਰ ਹੀ ਦਿਸਦਾ ਹੈ। ਜਹਿ ਝਿਲ ਮਿਲ ਕਾਰ ਦਿਸੰਤਾ, ਇਸ ਕਰਕੇ ਸਾਰੀ ਕਾਰ ਸ੍ਰਿਸ਼ਟੀ ਵਿੱਚ ਪ੍ਰਕਾਸ਼ ਹੀ ਪ੍ਰਕਾਸ਼ ਦਿੰਦਾ, ਆਕਾਰ ਮਿਟ ਜਾਂਦੇ ਨੇ, ਇੰਨੀ ਬਿਰਤੀ ਇਕਾਗਰ ਹੁੰਦੀ ਹੈ। ਭਾਵ ਕਿ ਜਿਵੇਂ ਸੁਨਿਆਰਾ ਸੋਨੇ ਦੇ ਗਹਿਣਿਆਂ ਨੂੰ ਢਾਲ ਕੇ ਇੱਕ ਡਲੀ ਜੀ ਬਣਾ ਦਿੰਦਾ, ਅਲੰਕਾਰ ਮਿਲ ਥੈਲੀ ਹੋਈ ਹੈ ਤਾਂ ਤੇ ਕਣਕ ਬਖਾਨੀ, ਫਿਰ ਗਹਿਣਿਆਂ ਦਾ ਨਾਮ ਨਹੀਂ ਨਾ ਰਹਿੰਦਾ। ਇਸੇ ਪ੍ਰਕਾਰ ਸਾਰਿਆਂ ਚ ਪਰਮੇਸ਼ੁਰ ਦੀ ਜੋਤੀ ਪ੍ਰਤੀਤ ਹੁੰਦੀ ਹੈ, ਦੂਆਪਣਾ ਰਹਿੰਦਾ ਨਹੀਂ ਹੈ, ਜੀਵਪਣਾ ਜੋ ਗਹਿਣਿਆਂ ਵਾਲਾ ਨਹੀਂ ਰਹਿੰਦਾ।
ਤਹਿ ਅਨਹਦ ਸ਼ਬਦ ਬਜੰਤਾ,
ਅਤੇ ਫਿਰ ਤਹਿ ਉੱਥੇ ਅਨਹਦ ਇੱਕ ਰਸ ਸ਼ਬਦ ਬ੍ਰਹਮ ਹੀ ਬਜੰਤਾ ਪ੍ਰਗਟ ਹੋ ਜਾਂਦਾ। ਬਜੰਤਾ ਉਚਾਰੀਦਾ, ਉੱਥੇ ਅਨਹਦ ਹੱਦ ਤੋਂ ਰਹਿਤ ਸਤਨਾਮ ਦਾ ਉਚਾਰਨ ਰੂਪ ਸ਼ਬਦ ਬਜਦਾ ਹੈ। ਅਤੇ
ਜੋਤੀ ਜੋਤ ਸਮਾਨੀ,
ਸਤਿਗੁਰਾਂ ਦੀ ਮਹਾਂਵਾਕ ਕਰਕੇ ਜੋਤੀ ਅਦਵੈਤ ਸਰੂਪ ਪਰਮੇਸ਼ਰ ਵਿੱਚ ਸਾਡੀ ਪ੍ਰਤਕ ਜੋਤ ਸਮਾਨੀ ਸਮਾ ਗਈ ਹੈ।
ਮੈਂ ਗੁਰ ਪ੍ਰਸਾਦੀ ਜਾਨੀ,
ਨਾਮ ਜੀ ਕਥਨ ਕਰਦੇ ਨੇ, ਇਹ ਬ੍ਰਹਮ ਵਿਦਿਆ ਮੈਂ ਗੁਰਾਂ ਦੇ ਪ੍ਰਸਾਦੀ ਕਿਰਪਾ ਕਰਕੇ ਪ੍ਰਾਪਤ ਕੀਤੀ ਹੈ, ਜਾਨਣਾ ਕੀਤੀ ਹੈ। ਇਹ ਬ੍ਰਹਮ ਵਿਦਿਆ ਦਾ ਸਾਰਾ ਦੱਸਿਆ ਪ੍ਰਕਾਸ਼। ਫਿਰ
ਰਤਨ ਕਮਲ ਕੋਠਰੀ,
ਇਹ ਭਾਈ ਸਾਧ ਸੰਗਤ ਰੂਪੀ ਕਮਲਾਂ ਦੀ ਬਗੀਚੀ ਦੇ ਵਿੱਚ ਬੈਰਾਗ ਆਦਿ ਭਗਤੀ ਰੂਪ ਜਿਹੜੇ ਰਤਨ ਵੱਤ ਸੋਹਣੀ ਕੋਠੜੀ ਕੋਠੜੀ ਬਣੀ ਹੋਈ ਹੈ, ਜਾਂ ਬ੍ਰਹਮ ਵਿਦਿਆ ਰੂਪੀ ਰਤਨਾਵਤ ਸੋਹਣੀ ਕੋਠੜੀ ਬਣੀ ਹੋਈ ਹੈ। ਹਿਰਦੇ ਰੂਪੀ ਕਮਲ ਦੇ ਅੰਦਰ ਬੈਰਾਗ ਆਦਿ ਹੋਣ ਕਰਕੇ ਬੁੱਧ ਭਗਤੀ ਦੇ ਸਹਿਤ ਰਤਨਾਵਤ ਸੋਹਣੀ ਕੋਠੜੀ ਬਣ ਗਈ ਹੈ। ਦਸਮ ਦੁਆਰ ਰੂਪੀ ਕੋਠੜੀ ਵਿਚ ਸੰਸਰ ਦਲ ਕਮਲ ਰਤਨਾ ਵਾਂਗ ਚਮਕਣਾ, ਇਉਂ ਚਮਕਦਾ ਮਾਰਦਾ ਹੈ, ਚਮਕਾ ਮਾਰਦਾ ਹੈ।
ਚਮਕਾਰ ਬੀਜੁਲ ਤਹੀ,
ਉੱਥੇ ਸਤੋਵੀਂ ਬਿਰਤੀ ਵਿਚ ਬਿਜਲੀ ਦੀ ਨਿਆਈ ਚਮਕਾਰ ਚਮਕਾਰਾ ਪੈਂਦਾ, ਜਾਂ ਚੇਤਨ ਮਾਤਰ ਦਾ ਪ੍ਰਕਾਸ਼ ਹੁੰਦਾ ਹੈ, ਭਾਵ ਪ੍ਰਕਾਸ਼ ਹੀ ਪ੍ਰਕਾਸ਼ ਹੈ। ਉੱਥੇ ਪਰਮੇਸ਼ਵਰ ਦੀ ਸੱਤਾ ਦਾ ਬਿਜਲੀ ਸਮ ਪ੍ਰਕਾਸ਼ ਹੋ ਰਿਹਾ, ਭਾਵ ਕਿ ਉਸ ਜੀਵ ਕਾਲ ਦਾ ਉੱਥੇ ਨਿਵਾਸ ਹੈ। ਇਸ ਕਰਕੇ
ਨੇੜੇ ਨਾਹੀਂ ਦੂਰ,
ਤੇ ਉਹ ਸੱਚ ਸਰੂਪ ਨੂੰ ਨਾ ਤਾਂ ਨੇੜੇ ਨੇੜੇ ਤੇ ਨਾ ਹੀ ਦੂਰ ਕਿਹਾ ਜਾ ਸਕਦਾ, ਉਹ ਆਪਣਾ ਆਤਮਾ ਹੈ। ਇਸ ਕਰਕੇ ਭਾਵ ਕੀ ਹੈ, ਜਿਹੜੀ ਚੀਜ਼ ਆਪ ਤੋਂ ਵੱਖਰੀ ਹੋਵੇ ਉਹਨੂੰ ਨੇੜੇ ਦੂਰ ਕਹੀਦਾ, ਇਹ ਆਪਣਾ ਆਤਮਾ, ਇਸ ਕਰਕੇ ਨੇੜੇ ਦੂਰ ਨਹੀਂ ਕਿਹਾ ਜਾਂਦਾ।
ਨਿਜ ਆਤਮਾ ਰਹਿਆ ਭਰਪੂਰ,
ਅਸੀਂ ਤੋਂ ਸੱਚ ਸਰੂਪ ਪਰਮੇਸ਼ੁਰ ਨਿਜ ਆਪਣੇ ਆਤਮਾ ਮਨ ਵਿਚ ਭਰਪੂਰ ਵਿਆਪਕ ਰੂਪ ਰਹਿਆ ਸਾਜਾ, ਇਹ ਹੋ ਰਿਹਾ ਹੈ, ਵਿਆਪਕ ਰੂਪ ਹੋ ਰਿਹਾ ਹੈ, ਰਹਿ ਤੋਂ ਭਾਵ ਵੀ ਹੋ ਰਿਹਾ ਹੈ। ਵੇਖ ਲਿਆ ਜੋ ਸੰਸਾਰ ਮਨ ਦਾ ਕਲਪਿਆ ਹੋਇਆ ਸੀ ਉਸ ਵਿਚ ਆਪਣਾ ਆਤਮਾ ਸਰੂਪ ਹੀ ਵਿਆਪਕ ਹੋ ਰਿਹਾ ਵੇਖ ਲਿਆ ਹੈ।
ਜਹਿ ਅਨਹਤ ਸੂਰ ਉਜਿਆਰਾ,
ਜਹਿ ਜਿੱਥੇ ਅਨਹਤ ਨਾਸ ਤੋਂ ਰਹਿਤ ਬ੍ਰਹਮ ਸੂਰ ਸੂਰਜ ਦੀ ਨਿਆਈ ਉਜਿਆਰਾ ਪ੍ਰਕਾਸ਼ ਕਰ ਰਿਹਾ ਹੈ, ਇੱਕ ਰਸ ਬ੍ਰਹਮ ਹੀ ਪ੍ਰਕਾਸ਼ ਰਿਹਾ, ਤੈਂ ਉੱਥੇ ਸ਼ਾਸਤਰ ਗਿਆਨ ਦੇ ਕਥਨ ਕਰਨ ਰੂਪੀ ਜਾਂ ਸਾਧਨਾ ਰੂਪੀ ਦੀਵਕ ਦੀਵਿਆਂ ਦਾ ਜਲੈ ਪ੍ਰਕਾਸ਼ ਹੰਸ਼ਾਰਾ ਮੱਧਮ ਪੈ ਜਾਂਦਾ ਹੈ। ਉੱਥੇ ਅਪਰੋਹ ਗਿਆਨ ਰੂਪੀ ਦੀਵੇ ਦਾ ਪ੍ਰਕਾਸ਼, ਤੈਂ ਦੀਪਕ
ਤਹਿ ਦੀਪਕ ਜਲੈ ਸੰਸ਼ਾਰਾ,
ਤੇ ਇਸ ਕਰਕੇ ਫਿਰ ਉੱਥੇ ਸਾਧਨਾ ਰੂਪੀ ਦੀਪਕ ਦੀਵਿਆਂ ਦਾ ਜਲੈ ਪ੍ਰਕਾਸ਼ ਜਿਹੜਾ ਸੰਸ਼ਾਰਾ ਮੱਧਮ ਪੈ ਜਾਂਦਾ ਹੈ। ਉੱਥੇ ਅਪਰੋਹ ਗਿਆਨ ਰੂਪੀ ਦੀਵੇ ਦਾ ਪ੍ਰਕਾਸ਼ ਕਰਕੇ ਪਰੋਹ ਗਿਆਨ ਮੱਧਮ ਪੈ ਜਾਂਦਾ ਹੈ, ਪਾਪ ਪਰੋਹ ਗਿਆਨ ਦਾ ਅਭਾਵ ਹੋ ਜਾਂਦਾ ਹੈ। ਜਦੋਂ ਪਰਮੇਸ਼ੁਰ ਦਾ ਅਪਰੋਕ ਗਿਆਨ ਰੂਪੀ ਦੀਵਾ ਬਲਿਆ ਸੰਸਾਰਾ ਸੰਸਾਰਾ, ਤੇ ਇਸ ਕਰਕੇ ਸਾਰਾ ਸਵਾਹ ਕਰਨ ਵਾਲੇ ਕਾਮ ਆਦਿਕ ਵਿਸ਼ੇ ਜਿਹੜੇ ਸੰਘ ਨਾਸ ਹੋ ਜਾਂਦੇ ਹਨ।
ਗੁਰ ਪ੍ਰਸਾਦੀ ਜਾਣਿਆ,
ਅਸੀਂ ਗੁਰਾਂ ਦੀ ਪ੍ਰਸਾਦੀ ਕਿਰਪਾ ਕਰਕੇ ਬ੍ਰਹਮ ਨੂੰ ਜਾਣਿਆ ਜਾਣ ਲਿਆ ਹੈ।
ਜਨ ਨਾਮਾ ਸਹਿਜ ਸਮਾਨਿਆ,
ਭਗਤ ਨਾਮਦੇਵ ਕਹਿੰਦੇ ਹੁਣ ਮੈਂ ਜਨ ਦਾਸ ਸਹਿਜ ਸਰੂਪ ਵਿੱਚ ਸਮਾਨਿਆ, ਸਮਾ ਗਿਆ ਭਾਵ ਅਭੇਦ ਹੋ ਗਿਆ। ਇਹ ਸਹਿਜ ਯੋਗ ਦੇ ਵਿੱਚ ਐਸਾ ਦੂਸਰਾ ਅਰਥ ਕਥਨ ਕੀਤਾ ਹੈ, ਹੁਣ ਅੱਗੇ ਫਰਮਾਨ ਕਰਦੇ ਹਾਂ। ਦੂਜਾ ਸ਼ਬਦ
ਘਰ ਚੌਥਾ ਸੋਰਠ,
ਸੋਰਠ ਰਾਗਣੀ ਚ ਚੌਥੇ ਸੁਰਤਾਲ ਵਿਚ ਇਹ ਸ਼ਬਦ ਹੈ, ਇਹਦੀ ਉਥਾਨਕਾ ਹੈ ਸੰਪਰਦਾ ਦੇ ਵਿਚ ਮੰਨੀ ਗਈ ਹੈ ਕਿ ਇਕ ਵਾਰੀ ਭਗਤ ਨਾਮਦੇਵ ਜੀ ਪ੍ਰੇਮ ਦੇ ਮਗਨ ਬੈਠੇ ਹੋਏ ਪਰਮੇਸ਼ੁਰ ਦੇ ਗੁਣ ਗਾ ਰਹੇ ਸੀ, ਤਾਂ ਅੰਤਰਜਾਮੀ ਪਰਮੇਸ਼ੁਰ ਨੇ ਸੋਚਿਆ ਵੀ ਭਗਤ ਦੀ ਛਪਰੀ ਬੜੀ ਪੁਰਾਣੀ ਹੋ ਗਈ, ਭਗਤ ਨੇ ਤਾਂ ਛਪਰੀ ਬਣਾਉਣ ਦਾ ਉਦਮ ਨਹੀਂ ਕਰਨਾ, ਕਿਉਂ ਨਾ ਹੋਵੇ ਵੀ ਛਪਰੀ ਤੋੜ ਦਿੰਦੇ ਫਿਰ ਤਾਂ ਬਣਾਊਗਾ ਹੀ, ਫਿਰ ਆਪੇ ਬਣਾ ਲਓ। ਸਾਧ ਰੂਪ ਧਾਰਨ ਕੀਤਾ, ਛਪਰੀ ਤੀਲਾ ਤੀਲਾ ਕਰਤੀ, ਤੋੜ ਦਿੱਤੀ। ਭਗਤ ਜੀ ਦੀ ਮਾਤਾ ਜਾਂ ਨਾਨਾ ਨਾਨੀ, ਇਸ ਤਰ੍ਹਾਂ ਦੇ ਦੋ ਤਰ੍ਹਾਂ ਦੇ ਇਤਿਹਾਸ ਦੇ ਵਿੱਚ ਇਹਨਾਂ ਦੇ ਬਚਨ ਹੁੰਦੇ ਹੈ, ਉਹਨਾਂ ਨੇ ਇਸ ਨੂੰ 20 ਰੁਪਈਏ ਦਿੱਤੇ ਕਿ ਪੁੱਤਰ ਛਪਰੀ ਬੰਨਣ ਵਾਲਾ ਕਾਰੀਗਰ ਲਿਆ ਤੇ ਸਮਾਨ ਲਿਆ, ਇਹ ਤੋਂ ਬਿਨਾਂ ਗੁਜ਼ਾਰਾ ਨਹੀਂ, ਟੱਬਰ ਕਿੱਥੇ ਬੈਠੂਗਾ। ਭਗਤ ਨਾਮ ਦੇ 20 ਰੁਪਈਏ ਲੈ ਕੇ ਛਪਰੀ ਬਣਾਉਣ ਵਾਲੇ ਕਾਰੀਗਰ ਨੂੰ ਲੈਣ ਵਾਸਤੇ ਤੁਰ ਪਏ। ਥੋੜਾ ਜਿਹਾ ਹੀ ਅੱਗੇ ਗਏ, ਐਨ ਉਸੇ ਤਰ੍ਹਾਂ ਜਿਵੇਂ ਗੁਰੂ ਨਾਨਕ ਸਾਹਿਬ ਜੀ ਚੂਹਟਕਾਣੇ ਸਾਧ ਭੁੱਖੇ ਦੇਖੇ ਸੀ, ਤੇ ਇਸੇ ਤਰ੍ਹਾਂ ਨਾਮਦੇਵ ਨੇ ਦੇਖਿਆ ਸੱਤਾਂ ਦਿਨਾਂ ਦੇ ਭੁੱਖੇ ਸਾਧੂਆਂ ਦੀ ਜਵਾਤ ਮਿਲ ਗਈ। ਸਾਧੂਆਂ ਨੇ ਕੁਝ ਛਕਣ ਲਈ ਯਾਚਨਾ ਕੀਤੀ, ਭਗਤ ਜੀ ਭੁੱਖ ਬੜੀ ਲੱਗੀ ਹੈ, ਤਾਂ ਉਹ ਕਹਿਣ ਲੱਗੇ ਵੀ ਮੇਰੇ ਕੋਲ 20 ਰੁਪਈਏ ਹੈ, ਇਹਦਾ ਸਿੱਧਾ ਲਿਆ ਕੇ ਸਾਧ ਸਿੰਘ ਜੀ ਭੋਜਨ ਬਣਾ ਕੇ ਛਕਾ ਦਿੱਤਾ। ਹੁਣ ਸੋਚਿਆ ਵੀ ਨਾ ਤਾਂ ਕਾਰੀਗਰ ਮੈਂ ਪ੍ਰਾਪਤ ਕਰ ਸਕਿਆ ਅਤੇ ਨਾ ਸਲਵਾੜ, ਵੀ ਹੁਣ ਕੀ ਕੀਤਾ ਜਾਵੇ। ਉਹਨੇ ਕਿਹਾ ਵੀ ਹੁਣ ਚਲੋ ਕੋਈ ਆਪ ਹੀ, ਮੈਂ ਸਲਵਾੜ ਜਿਹੜਾ ਇਹਨੂੰ ਆਪਾਂ ਆਪਣੇ ਇਲਾਕੇ ਸਰਕੜਾ ਕਹਿ ਦਿੰਦੇ ਹਾਂ, ਵੀ ਸਲਵਾੜ ਵੱਢ ਕੇ ਛਪਰੀ ਬੰਨ ਲੈਂਦੇ ਹਾਂ। ਜਦੋਂ ਸਲਵਾੜ ਵੱਢਣ ਵਾਸਤੇ ਕਿਤੇ ਨਾ ਤੜਕੇ ਸਵੇਰੇ ਸਵੇਰੇ ਗਿਆ, ਉਹ ਤਰੇੜ ਪਈ ਹੋਈ ਸੀ, ਉਹ ਦਾਤਰੀ ਜਦੋਂ ਵੱਢਣ ਲੱਗੀ ਤਾਂ ਉਹ ਤੁਪਕੇ ਡਿੱਗੇ। ਬੜੀ ਮਸਤਾਨੀ ਬਿਰਤੀ ਸੀ, ਕਹਿਣ ਲੱਗਾ ਉਹ, ਕਹਿੰਦਾ ਵੀ ਬੂਟੇ ਦਾ ਰੋਣ ਲੱਗ ਗਏ, ਹੰਝੂ ਡਿੱਗਦੇ ਹੈ, ਇਹਦਾ ਮਤਲਬ ਇਹਨੂੰ ਤਕਲੀਫ ਹੋਈ ਹੋਊਗੀ। ਨਾਮਦੇਵ ਨੇ ਸੋਚਿਆ ਵੀ ਇਹ ਚੰਗਾ ਨਹੀਂ ਹੈ ਕੰਮ, ਉਹਨੇ ਆਪਣੀ ਲੱਤ ਦੇ ਉੱਤੇ ਦਾਤੀ ਮਾਰੀ, ਲੱਤ ਚੋਂ ਖੂਨ ਨਿਕਲਿਆ ਤੇ ਦਰਦ ਹੋਣ ਲੱਗ ਗਈ। ਕਹਿੰਦਾ ਓਹੋ ਇਸੇ ਤਰ੍ਹਾਂ ਦੀ ਦਰਦ ਇਹਨਾਂ ਪੌਦਿਆਂ ਨੂੰ ਹੋਈ ਹੈ, ਇਸ ਕਰਕੇ ਛੱਪਰੀ ਤੋਂ ਬਿਨਾਂ ਹੀ ਗੁਜ਼ਾਰਾ ਕਰਨਗੇ, ਛੱਪਰੀ ਉਹ ਬੰਨਣ ਦੀ ਲੋੜ ਨਹੀਂ ਹੈ। ਮਨ ਦੇ ਵਿੱਚ ਆ ਛੱਪਰੀ ਬੰਨਣ ਦਾ ਸੰਕਲਪ ਹੀ ਖਤਮ ਕਰਤਾ। ਪਰਮੇਸ਼ਰ ਦੇ ਭਾਣੇ ਵਿੱਚ ਛੱਪਰੀ ਤੋਂ ਬਿਨਾਂ ਹੁਣ ਇਸ ਤਰ੍ਹਾਂ ਸਮਾਂ ਗੁਜ਼ਾਰਨਾ, ਇਹ ਮਨ ਮੰਨ ਲਿਆ। ਅੰਤਰਜਾਮੀ ਨੇ ਸੋਚਿਆ ਵੀ ਇਹ ਤਾਂ ਚੰਗਾ ਨਾ ਹੋਇਆ। ਆਪ ਫਿਰ ਕਾਰੀਗਰ ਦਾ ਰੂਪ ਧਾਰਨ ਕਰਕੇ ਛੱਪਰੀ ਬੰਨਣ ਵਾਸਤੇ ਨਾਮਦੇਵ ਜੀ ਦੀ ਆ ਗਏ ਅੰਤਰਜਾਮੀ ਜੀ। ਉਹਨਾਂ ਨੇ ਨਾਲ ਦੇਵਤੇ ਨਾਲ ਲਿਆਂਦੇ। ਹੁਣ ਜਿੱਥੇ ਛੱਪਰੀ ਬੰਨ ਰਹੇ ਸੀ ਉੱਥੇ ਚਰਨ ਕਮਲ ਚ ਪਦਮ ਹੋਣ ਕਰਕੇ ਉਹ ਜਿੱਥੇ ਜਿੱਥੇ ਚਰਨ ਲੱਗ ਗਏ ਭਗਵਾਨ ਜੀ ਦੇ ਚਮਕਾਰੇ ਪਹਿਣ, ਮੋਤੀਆਂ ਮੰਗੂ ਮਣੀਆਂ ਮੰਗੂ ਚ ਰਾਤ ਦੇ ਟਾਈਮ ਐ ਚਮਕੇ ਜਿਵੇਂ ਦੀਪ ਮਾਲਾ ਕੀਤੀ ਹੁੰਦੀ ਹੈ ਨਾ, ਚਮਕਾਰੇ ਪਹਿਣ। ਅੰਤਰਜਾਮੀ ਛੱਪਰੀ ਬੰਨ ਕੇ ਭਗਤ ਜੀ ਦੇ ਪਾਸ ਚਲੇ ਗਏ, ਹਕੀਮ ਦਾ ਰੂਪ ਧਾਰਨ ਕਰ ਲਿਆ। ਕਹਿੰਦੇ ਮੈਂ ਹਕੀਮ ਹਾਂ, ਤੇਰੇ ਸੱਟ ਲੱਗੀ ਲਿਆ ਉਰੇ ਭਗਤ ਜੀ, ਤੇਰੇ ਮੱਲਮ ਪੱਟੀ ਕਰਦੇ ਹਾਂ। ਕਹਿੰਦੇ ਜੀ ਲਓ ਕਰ ਦਿਓ। ਉਹ ਮਹਾਰਾਜ ਹੱਥ ਫੇਰਿਆ ਉੱਪਰ, ਮੱਲਮ ਪੱਟੀ ਕੀ ਕਰਨੀ ਸੀ ਜਦੇ ਉਹ ਦਰਦ ਖਤਮ ਹੋ ਗਈ। ਤੇ ਜਦੋਂ ਦਰਦ ਖਤਮ ਹੋ ਗਈ ਤੇ ਨਾਮਦੇਵ ਜੀ ਸਮਝ ਗਏ ਵੀ ਇਹ ਹਕੀਮ ਤਾਂ ਨਹੀਂ ਹੈ। ਉਹ ਕਹਿੰਦੇ ਮਹਾਰਾਜ ਵੀ ਤੁਸੀਂ ਆਪਣਾ ਵਾਸਤੂ ਰੂਪ ਜਿਹੜਾ ਉਹਦੇ ਚ ਆ, ਹਕੀਮ ਹਕੂਮ ਵਾਲੀ ਗੱਲ ਨਹੀਂ ਹੈ। ਮੈਂ ਸਿਆਣ ਲਿਆ ਤੁਹਾਨੂੰ ਤੇ ਮੈਂ ਤੁਹਾਨੂੰ ਮੁਗੋਲ ਬਣੇ ਹੋਏ ਜਿਹੜਾ ਮੁਗਲ ਦੇ ਰੂਪ ਦੇ ਵਿੱਚ ਸਿਆਣ ਲਿਆ ਸੀ, ਟੋਰਾ ਕੱਢੀ ਫਿਰਦੇ ਸੀ, ਹੁਣ ਤਾਂ ਹਕੀਮ ਬਣ ਕੇ ਆਏ ਹੋ, ਤੁਸੀਂ ਅਸਲੀ ਰੂਪ ਚ ਦਰਸ਼ਨ ਦਿਓ। ਭਗਵਾਨ ਜੀ ਨੇ ਦੇਹ ਬਦਲੀ ਉਸੇ ਵੇਲੇ, ਉਹ ਤਾਂ ਖੇਡ ਸੀ। ਤੇ ਨਾਮਦੇਵ ਚਰਨ ਲਈ ਪਿਆ, ਕਹਿਣ ਲੱਗੇ ਨਾਮਦੇਵ ਬਈ ਤੂੰ ਬੜਾ ਮੇਰਾ ਪਿਆਰਾ ਭਗਤ ਹੈ, ਨਿਹਾਲ ਕਰ ਦਿੱਤਾ ਉਸਨੂੰ। ਅੰਤਰਜਾਮੀ ਜੀ ਕਹਿਣ ਲੱਗੇ ਵੀ ਤੇਰੇ ਵਾਸਤੇ ਮੈਂ ਛੱਪਰੀ ਆਪ ਬੰਨ ਕੇ ਆਇਆ ਤੇ ਜਾ ਹੁਣ ਤੂੰ ਛੱਪਰੀ ਦੇ ਵਿੱਚ ਬਹਿ ਜਾ ਤੇ ਜਾ ਕੇ ਸੰਭਾਲ ਲੈ। ਨਾਮਦੇਵ ਜੀ ਬਹੁਤ ਪ੍ਰਸੰਨ ਹੋਏ, ਨਮਸਕਾਰ ਕੀਤੀ ਤੇ ਇਉਂ ਫਿਰ ਨਵੀਂ ਛੱਪਰੀ ਜਿਹੜੀ ਬਹਿਣੀ ਸੀ ਉਹਦੇ ਵਿੱਚ ਬੈਠ ਕੇ ਗੁਣ ਗਾਉਣ ਲੱਗੇ ਬਰਾਗ ਚ ਆ ਕੇ ਕਿ ਭਗਵਾਨ ਤੂੰ ਮੇਰੇ ਆਪਣੇ ਹੱਥੀਂ ਛੱਪਰੀ ਬੰਨੇ। ਇਸ ਤਰ੍ਹਾਂ ਇਹਨਾਂ ਨੂੰ 72 ਘਟਨਾਵਾਂ ਨੇ ਜਿਹੜੀਆਂ ਸਰਗੁਣ ਸਰੂਪ ਦੀਆਂ ਨੇ। ਊਂ ਤਾਂ ਨਾਮੇ ਨਾਰਾਇਣ ਨਾ ਹੀ ਭੇਦ ਹੈ, ਇਹ ਸਰਗੁਣ ਸਰੂਪ ਦੀਆਂ ਇਸ ਤਰ੍ਹਾਂ ਦੀਆਂ ਘਟਨਾ। ਤੇ ਨਾਮਦੇਵ ਜੀ ਦਾ ਪ੍ਰਤਾਪ ਤਾਂ ਪਰਮਾਤਮਾ ਨੇ ਵਧਾਉਣਾ ਹੀ ਸੀ। ਗਵਾਂਢ ਦੇ ਵਿੱਚ ਰਹਿਣ ਵਾਲੀ ਇੱਕ ਬੀਬੀ ਨੇ, ਅਮੀਰ ਸੀ ਉਹ, ਚਾਰ ਪੈਸੇ ਚੰਗੇ ਸੀ ਉਹਦੇ ਕੋਲ, ਉਹ ਦੇਖ ਕੇ ਕਹਿੰਦੀ ਵੀ ਰਾਤ ਨੂੰ ਮਣੀਆਂ ਚਮਕਦੀਆਂ ਨੇ, ਇਹ ਛੱਪਰੀ ਕੈਸਾ ਕਾਰੀਗਰ ਹੈ, ਇਹ ਕੋਲ ਆ ਕੇ ਦੇਖੋ ਤਾਂ ਦਿਸ ਗਿਆ ਕੁਛ ਨਹੀਂ, ਇਹ ਤਾਂ ਪ੍ਰਤਾਪ ਸੀ, ਪ੍ਰਤਾਪ ਦੀਆਂ ਮਣੀਆਂ ਸੀ ਉਹ ਤਾਂ। ਇੱਕ ਦਿਨ ਫਿਰ ਨਾਮਦੇਵ ਦੇ ਕੋਲ ਆ ਕੇ ਉਹ ਪੁੱਛਣ ਲੱਗੀ ਵੀ ਤੇ ਕਾਰੀਗਰ ਕਿੱਥੇ ਹੈ ਜੀ, ਤੂੰ ਤਾਂ ਛੱਪਰੀ ਬਣਾਈ ਹੈ, ਮੈਨੂੰ ਵੀ ਦੱਸ, ਮੈਂ ਵੀ ਛੱਪਰੀ ਬਣਾਉਣੀ ਹੈ। ਇਹ ਸ਼ਬਦ ਜੀ ਨਾਮਦੇਵ ਜੀ ਨੇ ਗੁਆਂਢਣ ਦੇ ਨਾਲ ਜਿਹੜਾ ਸੰਵਾਦ ਹੋਇਆ, ਉਹ ਭਗਤ ਨਾਮਦੇਵ ਜੀ ਇਸ ਤਰ੍ਹਾਂ ਸੋਠ ਰਾਗਣੀ ਦੇ ਵਿੱਚ ਰਾਗ ਦੇ ਚੌਥੇ ਸੁਰਤਾਲ ਉਚਾਰਨ ਕਰਦੇ ਹੋਏ ਦੱਸਦੇ ਹਨ ਕਿ ਉਸ ਵੇਲੇ ਗਵਾਂਢ ਨੇ ਕੀ ਕਿਹਾ ਸੀ ਮੈਨੂੰ, ਉਹ ਬਾਣੀ ਦੇ ਰੂਪ ਚ ਕਥਨ ਕਰਦੇ ਹਨ ਜੇ।
ਪਾੜ ਪੜੋਸਣ ਪੂਛ ਲੇ ਨਾਮਾ
ਨਾਮਾ, ਨਾਮਦੇਵ ਜੀ ਦੇ ਪਾੜ ਦਾ ਅਰਥ ਹੈ ਪਾਸ, ਪਾਸ ਰਹਿਣ ਵਾਲੀ ਪੜੋਸਣ ਗਵਾਂਢਣ, ਉਹ ਆ ਕੇ ਪੁੱਛਦੀ ਹੈ, ਪੂਛ ਲੇ ਨਾਮਾ, ਬੇ ਨਾਮਦੇਵ ਐਂ ਕਹਿ ਕੇ ਬੋਲੀ ਹੈ, ਜਾਂ ਛੱਪਰੀ ਨੂੰ ਪਾੜ ਕੇ ਤੇ ਬਾਹਰ ਮੂੰਹ ਕੱਢ ਕੇ ਪੂਛ ਲੈ, ਪੁੱਛਣ ਲੱਗੀ ਹੇ ਨਾਮਦੇਵ ਤੂੰ ਇਹ ਜਿਹੜੀ ਛੱਪਰੀ ਹੈ
ਕਾ ਪਹਿਚਾਨ ਛਵਾਈ ਹੋ,
ਇਹ ਕਿਹਦੇ ਕਿਸ ਕਾਰੀਗਰ ਤਰਖਾਣ ਦੇ ਕੋਲੋਂ ਪਹਿ ਪਾਸੋਂ ਇਹ ਸ਼ਾਨ ਛੱਪਰੀ ਛਵਾਈ ਬਣਾਉਣਾ ਕੀਤੀ ਹੈ। ਨਾਮਦੇਵ ਜੀ ਨੂੰ ਗੁਆਂਢਣ ਪੁੱਛਦੀ ਹੈ ਹੇ ਨਾਮਦੇ ਇਹ ਛੱਪਰੀ ਤੂੰ ਕਿਸ ਛਵਾਈ ਪਵਾਈ ਹੈ, ਕੀ ਤੋਂ ਪਵਾ ਲਈ, ਤੇ ਉਹਦੀ ਪਾੜ ਦੁਕਾਨ ਹੱਟੀ ਦੱਸਣਾ ਕਰ, ਇਹ ਵੀ ਅਰਥ ਕੀਤਾ ਹੈ। ਤਾਂ ਅੱਗੋਂ ਫਿਰ ਨਾਮਦੇਵ ਜੀ ਤਾਂ ਭਗਤ ਜੀ ਗੜੋਚੇ ਹੋਏ ਬੈਠੇ ਸੀ, ਉਹ ਤਾਂ ਬੋਲੇ ਹੀ ਨਾ। ਅੱਗੋਂ ਫਿਰ ਉਹ ਬੀਬੀ ਜਿਹੜੀ ਅਮੀਰ ਨੇ ਹੈ, ਸ਼ਾਹੂਕਾਰਨੀ, ਉਹ ਬੋਲੀ, ਕਹਿਣ ਲੱਗੇ
ਤੋ ਪਹਿ ਦੁਗਣੀ ਮਜ਼ੂਰੀ ਦੇਹਾ,
ਕਹਿਣ ਲੱਗੀ ਨਾਮਦੇਵ ਤੇਰੇ ਨਾਲੋਂ ਮੈਂ ਦੁੱਗਣੇ ਪੈਸੇ ਦੇਊਂ, ਜੇ ਤੂੰ ਮੈਨੂੰ ਕਾਰੀਗਰ ਦੱਸ, ਮੈਂ ਤੋ ਪਹਿ ਦੁੱਗਣੀ ਮਜ਼ੂਰੀ ਦੇ ਹੋ, ਮੈਨੂੰ ਕਾਰੀਗਰ ਤਾਂ ਮੈਂ ਛੇਤੀ ਬਣਾ ਲਾਂ, ਤੇਰੇ ਵਰਗੀ ਛੱਪਰੀ ਤੇਰੇ ਨਾਲ ਦੁੱਗਣੇ ਪੈਸੇ ਦੇ ਦਿਓਗੇ। ਉਹਦੀ ਮਜ਼ਦੂਰੀ ਜਿਹੜੀ ਹੈ, ਉਹਦਾ ਕੰਮ ਦੀ ਮਿਹਨਤ ਜਿਹੜੀ ਹੈ, ਮਜ਼ਦੂਰੀ ਮਿਹਨਤ ਹੁੰਦੀ ਹੈ, ਮੈਂ ਦੁੱਗਣੇ ਪੈਸੇ ਦਿਓ ਤੇਰੇ ਕੋਲ ਤੇਰੇ
ਨਾਲੋਂ।
ਪਰ ਤੂੰ ਬੇਡੀ ਤਰਖਾਣ ਦਾ ਨਾਮ ਹੈ, ਬਤਾਈ ਦੱਸ ਦੇ ਹੋ ਦੇਵੇ ਮੈਨੂੰ, ਦੱਸ ਦੇ ਕਿੱਥੇ ਹੈ, ਤੇਰੇ ਪੈ ਤੇਰੇ ਨਾਲੋਂ ਦੁੱਗਣੇ
ਗੁਣਾ ਵਾ ਭਾਵ ਦੂਣੀ ਮਜ਼ਦੂਰੀ ਦੇ ਹੋਂ ਦੇਵਾਂਗੀ। ਅੱਗੇ ਫਿਰ ਨਾਮਦੇਵ ਜੀ ਉੱਤਰ ਦਿੰਦੇ ਨੇ ਵੀ ਮਾਈ ਨੂੰ ਤਾਂ ਪੈਸਿਆਂ ਦਾ ਹੰਕਾਰ ਹੈ, ਹੁਣ ਉਹ ਮੇਰੇ ਵਾਲਾ ਕਾਰੀਗਰ ਪੈਸਿਆਂ ਨੂੰ ਥੋੜੀ ਵਿਕਦਾ ਉਹ। ਅੱਗੋਂ ਫਿਰ ਨਾਮਦੇਵ ਜੀ ਬੋਲੇ ਕਹਿਣ ਲੱਗੇ,
ਰੀ ਬਾਈ ਵੇਡੀ ਦੇਨ ਨਾ ਜਾਈ।
ਇਹ ਨਾ ਦੱਖਣ ਦੀ ਬੋਲੀ ਹੈ, ਆਪਾਂ ਭਾਈ ਕਹਿੰਦੇ ਹਾਂ, ਬੀਬੀ ਕਹਿੰਦੇ ਹਾਂ, ਉਹ ਰੀ ਬਾਈ ਇਹ ਇਸ ਤਰ੍ਹਾਂ ਦੀ ਬੋਲੀ ਹੈ ਦੱਖਣ ਦੇ ਵਿੱਚ, ਇਸਤਰੀ ਨੂੰ ਬਾਈ ਕਹਿੰਦੇ ਆ। ਰੀ ਹੇ ਬਾਈ ਭਾਵ ਮਾਈ, ਉਹ ਛੱਪਰ ਬੰਨਣ ਵਾਲਾ ਬੇਡੀ ਕਾਰੀਗਰ ਦੇਣ ਨਾ ਜਾਈ, ਦੇਣ ਦੱਸਿਆ ਨਹੀਂ ਜਾ ਸਕਦਾ ਹੈ, ਭਾਵ ਕਿ ਉਹ ਪਰਮੇਸ਼ੁਰ ਦੀ ਦੱਸ ਨਹੀਂ ਪਾਈ ਜਾ ਸਕਦੀ ਕਿ ਕਿਹੋ ਜਿਹਾ ਹੈ ਕਿੱਥੇ ਹੈ। ਇਸ ਕਰਕੇ ਉਹ ਕਹਿਣ ਲੱਗੀ ਕੁਛ ਤਾਂ ਦੱਸ।
ਦੇਖ ਬੇਡੀ ਰਹਿਓ ਸਮਾਈ।
ਜਦੋਂ ਮਾਈ ਨੇ ਦੁਬਾਰੇ ਪੁੱਛਿਆ ਤਾਂ ਨਾਮਦੇਵ ਜੀ ਕਹਿੰਦੇ ਹੈ, ਕਹਿਣ ਲੱਗੇ ਹੇ ਮਾਈ, ਉਹ ਬੇਡੀ ਕਾਰੀਗਰ ਤਾਂ ਤੈਨੂੰ ਕਿੱਥੇ ਦੱਸਾਂ ਸਾਰੀ ਸਮਾਇਆ ਸਮਾ ਰਿਹਾ, ਤੂੰ ਜਰਾ ਗਿਆਨ ਦੀ ਨਿਗਾਹ ਨਾਲ ਦੇਖ, ਦੇਖਣਾ ਕਰੋ ਤਾਂ ਕੋਈ ਜਗ੍ਹਾ ਇਹੋ ਜਿਹੀ ਹੈ ਹੀ ਨਹੀਂ ਜਿੱਥੇ ਨਹੀਂ ਹੈ। ਹੁਣ ਮਾਈ ਨੂੰ ਕਿੱਥੋਂ ਸਮਝ ਆਉਣ, ਮਾਇਆਧਾਰੀ ਨੂੰ ਥੋੜੀ ਇਹੋ ਜਿਹੀਆਂ ਗੱਲਾਂ ਸਮਝ ਆਉਂਦੀਆਂ ਨੇ, ਮਾਇਆਧਾਰੀ ਆ ਤਾਂ ਇੰਨਾ ਬੋਲਾ ਹੁੰਦਾ। ਤੇ ਕਹਿਣ ਲੱਗੀ ਵੀ ਕੁਛ ਦੱਸਤਾ ਸੀ ਮੈਨੂੰ, ਮੇਰੇ ਤਾਂ ਪੱਲੇ ਨਹੀਂ ਕਲਕ ਪਈ ਹੈ, ਤੇ ਕਿਸ ਤਰ੍ਹਾਂ ਦਾ ਤੂੰ ਕਾਰੀਗਰਦਾ ਨੇ, ਸਾਰੀ ਜਗ੍ਹਾ ਮੈਨੂੰ ਤਾਂ ਕਿਤੇ ਦਿਸ ਨਹੀਂ ਰਿਹਾ। ਅੱਗੇ ਫਿਰ ਦੱਸਦੇ ਹਨ ਨਾਮਦੇਵ ਜੀ,
ਹਮਾਰਾ ਬੇਡੀ ਪ੍ਰਾਣ ਆਧਾਰਾ।
ਉਹ ਛੱਪਰੀ ਬੰਨਣ ਵਾਲਾ ਬੇਡੀ ਕਾਰੀਗਰ, ਉਹ ਕਾਰੀਗਰ ਤਾਂ ਹਮਾਰੇ ਸਾਡੇ ਪ੍ਰਾਣ ਪ੍ਰਾਣਾਂ ਦਾ ਆਧਾਰਾ ਆਸਰਾ ਰੂਪ ਹੈ, ਮੇਰੇ ਤਾਂ ਇੱਕ ਛਿਨ ਪੁਰਾਣੇ ਨਹੀਂ ਬਚ ਸਕਦੇ ਉਹ ਤੋਂ ਬਿਨਾਂ, ਇੰਨਾ ਪਿਆਰ ਹੈ ਉਹਦੇ ਨਾਲ। ਇਸ ਕਰਕੇ
ਰਹਾਉ
ਅਸਥਾਈ ਦੇ ਕੇ ਪ੍ਰਮਾਣ ਕੀਤਾ। ਫਿਰ ਗੁਮਾਂਡਰ ਭਗਤ ਨਾਮਦੇਵ ਜੀ ਨੂੰ ਕਹਿਣ ਲੱਗੀ ਕਿ ਤੂੰ ਉਹਦਾ ਅਸਲੀ ਮਜ਼ਦੂਰੀ ਤਾਂ ਦੱਸ, ਮੈਂ ਦੇ ਦਿਆਂਗੀ। ਭਗਤ ਜੀ ਫਿਰ ਉੱਤਰ ਦਿੰਦੇ ਨੇ, ਕਹਿਣ ਲੱਗੇ ਲੈ ਫਿਰ ਸੁਣ ਲੈ।
ਬੇਡੀ ਪ੍ਰੀਤ ਮਜ਼ਦੂਰੀ ਮੰਗੈ।
ਹੇ ਮਾਈ, ਇਹ ਬੇਡੀ ਜਿਹੜਾ ਪ੍ਰੀਤ ਦੀ ਮਜ਼ਦੂਰੀ ਮੰਗਦਾ, ਪ੍ਰੀਤੀ ਹੈ ਬਸ ਇਹੀ ਮਜ਼ਦੂਰੀ ਹੈ, ਦੂਜੇ ਪੈਸੇ ਨਹੀਂ ਮੰਗਦਾ ਉਹ। ਇਸ ਕਰਕੇ ਦੱਸਿਆ,
ਜੋ ਕੋ ਸ਼ਾਨ ਛਵਾਵੇ ਹੋ।
ਇਹ ਮਾਈ, ਜੋ ਜੇ ਕੋਈ ਪੁਰਖ ਮੇਰੀ ਤਰ੍ਹਾਂ ਉਸ ਕਾਰੀਗਰ ਦੇ ਪਾਸੋਂ ਸ਼ਾਨ ਛੱਪਰੀ ਛਵਾਵੇ ਬਣਾਉਣਾ ਚਾਹੁੰਦਾ ਤਾਂ ਉਹ ਪਰਮਾਤਮਾ ਰੂਪੀ ਬੇਡੀ ਤਰਖਾਣ ਪ੍ਰਤੱਖ ਧਨ ਦੀ ਬਜਾਏ ਪ੍ਰੀਤ ਜਿਹੜਾ ਪ੍ਰੇਮ ਦੀ ਮਜ਼ਦੂਰੀ ਮੰਗਦਾ ਹੈ, ਤੂੰ ਭਗਤਾਂ ਕਹਿ ਵਸ ਭਗਤਾਂ ਤਾਣ ਤੇਰਾ, ਤੇ ਉਹ ਭਗਤਾਂ ਦੇ ਬਸ ਇਸ ਕਰਕੇ ਹੈ ਵੀ ਪ੍ਰੇਮ ਕੀ ਜ਼ੇਵਰੀ ਬੰਨਦੇ ਬੰਨਦੇ ਉੱਥੇ ਰੋ ਜਾਣ, ਜੋ ਤੂੰ ਬੰਨਦੇ ਮੋਹ ਫਾਸਾਂ ਪ੍ਰੇਮ ਬੰਧਨ ਤੂੰ ਬੰਨਦੇ। ਰਵਿਦਾਸ ਨੇ ਕਿਹਾ ਤੇ ਪ੍ਰੇਮ ਦੇ ਬੰਧਨ ਦੇ ਬੰਨਿਆ ਜਾਂਦਾ ਰਾਮ, ਇਸ ਕਰਕੇ ਇਹੀ ਮਜ਼ਦੂਰੀ ਹੈ ਉਸਦੀ। ਪ੍ਰਸ਼ਨ ਕੀਤਾ ਗੁਮੰਡ ਨੇ ਨਾਮਦੇਵ, ਉਹ ਤਰਖਾਣ ਤੇ ਘਰ ਕਿਵੇਂ ਆਉਂਦਾ, ਫਿਰ ਤੂੰ ਮੈਨੂੰ ਇਹ ਤਾਂ ਦੱਸ ਵੀ ਤੇਰੇ ਕੋਲ ਚੱਲ ਕੇ ਆਇਆ, ਮੇਰੇ ਕੋਲ ਕਿਵੇਂ ਆਊਗਾ ਉਹ। ਕਹਿੰਦੇ ਲੈ ਸੁਣ ਲੈ, ਉਹਦੇ ਘਰ ਆਉਣ ਦੀ ਕਹਾਣੀ ਸੁਣ ਲੈ। ਉੱਤਰ ਦਿੰਦੇ ਨੇ,
ਲੋਕ ਕੁਟੰਬ ਸਭ ਹੋ ਤੇ ਤੋਰੈ।
ਹੇ ਮਾਈ, ਜੇਕਰ ਤੂੰ ਆਪਣੇ ਕੁਟੰਬ ਪਰਿਵਾਰ ਤੋਂ ਹੋਰ ਸਭੋਂ ਸਾਰਿਆਂ ਲੋਕਾਂ ਤੋਂ ਇਹਨਾਂ ਦੇ ਨਾਲੋਂ ਮੋਹ ਨੂੰ ਤੋੜੈ ਤੋੜ ਲਵੇ, ਜੇ ਤੂੰ ਐਸਾ ਕੰਮ ਕਰ ਲਵੇ, ਇਹੀ ਮੈਂ ਕੀਤਾ ਹੈ,
ਤਾਂ ਆਪਣ ਬੇਡੀ ਆਵੇ ਹੋ।
ਤਾਂ ਫਿਰ ਉਹ ਛੱਪਰੀ ਬੰਨਣ ਵਾਲਾ ਬੇਡੀ ਕਾਰੀਗਰ ਤਰਖਾਣ ਬਿਨਾਂ ਬੁਲਾਏ ਆਪਣ ਆਪ ਹੀ ਆਪਣੇ ਆਪ ਹੀ ਤੇਰੇ ਘਰ ਆਵੇ, ਆ ਜਾਵੇਗਾ, ਪ੍ਰਾਪਤ ਹੋ ਜਾਵੇਗਾ। ਮੈਂ ਕੋਈ ਹਾਕਾਂ ਨਹੀਂ ਮਾਰੀਆਂ, ਉਹਨੂੰ ਬੁਲਾਇਆ ਨਹੀਂ, ਆਪਣੇ ਆਪ ਆਇਆ, ਐ ਆ ਸਕਦਾ ਹੈ,
ਤਾਂ ਆਪਣ ਬੇਡੀ ਆਵੇ ਹੋ।
ਤੇ ਇਸ ਕਰਕੇ ਤਾਂ ਫਿਰ ਆਪਣੇ ਆਪ ਹੀ ਉਹ ਬੇਡੀ ਕਾਰੀਗਰ ਤੇ ਆਵੇ ਹੋ, ਆਉਣਾ ਕਰਦਾ ਹੈ, ਹੋ ਦਾ ਅਰਥ ਹੈ ਤੇ ਭਾਵ ਕੀ ਹੈ ਵੀ ਆਪਣੇ ਘਰ ਆਵੇ, ਆ ਜਾਵੇਗਾ, ਪ੍ਰਾਪਤ ਹੋ ਜਾਵੇਗਾ, ਪ੍ਰਾਪਤ ਹੋ ਜਾਵੇਗਾ।
ਐਸੋ ਬੇਡੀ ਵਰਣਨ ਸਾਕੋ।
ਤੇ ਹੁਣ ਨਾਮਦੇਵ ਜੀ ਗਵਾਂਢਣ ਕਹਿੰਦੀ ਹੈ, ਕਾਰੀਗਰ ਦੇ ਗੁਣ ਕਸਨ ਕਰਕੇ ਦੱਸੋ। ਉੱਤਰ ਦੇ ਕਹਿੰਦੇ, ਐਸੋ ਬੇਡੀ ਵਰਨ ਨਾ ਸਾਕੋ। ਹੇ ਮਾਈ, ਇਹੋ ਜਿਹਾ ਮੇਰੀ ਛੱਪਰੀ ਬੰਨਣ ਵਾਲਾ ਕਾਰੀਗਰ, ਮੈਂ ਉਹਦੇ ਗੁਣ ਵਰਨ ਕਥਨ ਨਹੀਂ ਕਰ ਸਕਦਾ। ਉਹਦੇ ਗੁਣੇ ਇੰਨੇ ਹਨ ਕਿਉਂਕਿ
ਸਭ ਅੰਤਰ ਸਭ ਠਾਈ ਹੋ।
ਉਹ ਤਾਂ ਸਭ ਸਾਰਿਆਂ ਜੀਵਾਂ ਦੇ ਹਿਰਦਿਆਂ ਦੇ ਅੰਤਰ ਅੰਦਰ ਹੈ, ਸਾਰਿਆਂ ਲੋਕ ਜਿਹਨੇ ਲੋਕ ਪ੍ਰਲੋਕ ਦੀਆਂ ਠਾਈ ਥਾਵਾਂ ਦੇ ਵਿੱਚ ਵਿਆਪਕ ਹੈ, ਅੱਗੇ ਨਾਮਦੇਵ ਜੀ ਦੇ ਪ੍ਰੇਮ ਵਿੱਚ ਆ ਕੇ ਦਸ਼ਨਾਨ ਦੇ ਕੇ ਕਥਨ ਕਰਦੇ ਨੇ, ਕਹਿੰਦੇ ਤੂੰ ਕਹੀ ਜਾਂਦੇ ਆ ਵਾਰ ਵਾਰ ਮਾਈ ਦੱਸ ਕਿਹਾ ਜਾ ਦੱਸ ਕਿਹਾ ਜਾ, ਤੈਨੂੰ ਦੱਸਾਂ ਕੀ ਹੁਣ ਦਸ਼ਨਾਨ ਦੇ ਕੇ ਸਮਝਾਉਣ ਲੱਗੇ ਨੇ ਮਾਈ ਦੇ, ਜਦੋਂ ਕੋਈ ਗੱਲ ਸਮਝ ਨਹੀਂ ਆਈ।
ਗੂੰਗਾ ਮਹਾ ਅੰਮ੍ਰਿਤ ਰਸ ਚਾਖਿਆ,
ਇਹ ਮਾਈ ਜਿਵੇਂ ਗੂੰਗਾ ਜਿਹੜਾ ਪੁਰਸ਼ ਹੈ ਉਹ ਬੋਲ ਗੂੰਗਾ ਤਾਂ ਹੀ ਹੈ ਨਾ ਜੇ ਜਵਾਨ ਨਹੀਂ ਉਹਦੇ ਕੋਲ, ਉਸ ਪੁਰਖ ਨੂੰ ਮਹਾ ਬੜੇ ਅੰਮ੍ਰਿਤ ਰਸ ਭਾਵ ਬੜੇ ਸਵਾਦਿਸ਼ ਪਦਾਰਥ ਜਿਹੜੇ ਨੇ ਉਹਨਾਂ ਨੂੰ ਜੇ ਕਿਤੇ ਉਹਨੂੰ ਚਖਾਉਣਾ ਕਰੀਏ, ਚਾਖਿਆ ਉਹ ਰਸ ਚੱਖ ਲਿਆ ਉਹਨੇ, ਆਨੰਦ ਮਾਣ ਲਿਆ। ਪਰ ਜੇ ਕੋਈ ਉਹਨੂੰ ਗੂੰਗੇ ਨੂੰ ਪੁੱਛੇ ਫਿਰ
ਪੁੱਛੇ ਕਹਿਣ ਨਾ ਜਾਈ ਹੋ,
ਉਹਦੇ ਪਾਸੋਂ ਖਾਧੇ ਹੋਏ ਰਸ ਦਾ ਪਦਾਰਥ ਦਾ ਆਨੰਦ ਪੁੱਛੇ ਵੀ ਕਿਹਾ ਜਾਏ ਉਹ ਸਵਾਦ ਕਥਨ ਨਹੀਂ ਕਰ ਸਕਦਾ ਕਿਉਂਕਿ ਜ਼ਬਾਨ ਨਹੀਂ ਹੈ। ਕਹੋ ਕਬੀਰ ਗੂੰਗੇ ਗੁੜ ਖਾਇਆ ਪੁੱਛੇ ਤੇ ਕਿਆ ਕਹੀ ਹੈ, ਗੂੰਗੇ ਕੀ ਮਠਿਆਈ ਹੈ ਤਾਂ ਮਠਿਆਈ ਗੂੰਗੇ ਦੀ ਮਠਿਆਈ ਵਰਗੀ ਬਾਤ ਹੈ। ਇਸ ਤਰ੍ਹਾਂ ਗੂੰਗੇ ਪੁਰਸ਼ ਦੀ ਤਰ੍ਹਾਂ ਵੱਡੇ ਨਾਮ ਅਮਰ ਦਾ ਰਸ ਚਾਖਿਆ ਹੋਇਆ ਸਾਤੋਂ ਪੁੱਛੇ ਤੋਂ ਵੀ ਕਹਿਣ ਦੱਸਿਆ ਨਹੀਂ ਜਾ ਸਕਦਾ ਹੈ। ਤੇ ਦੁਬਾਰੇ ਬੋਲੇ ਪੁੱਛੇ ਕਹਿਣ
ਪੁੱਛੇ ਕਹਿਣ ਨਾ ਜਾਈ ਹੋ,
ਤੇ ਇਸ ਕਰਕੇ ਵੀ ਹੇ ਨਾਮਦੇਵ ਤੇ ਜੇ ਤੂੰ ਜਿਹੜੀ ਪੁੱਛਦੀ ਹੈ ਕਹਿਣ ਨਾ ਜਾਈ ਹੋ, ਇਹ ਕਹੇ ਨਹੀਂ ਜਾ ਸਕਦੇ, ਹੋ ਹੈ ਇਹ ਨਹੀਂ ਕਹੇ ਜਾ ਸਕਦੇ, ਪਰ ਕਹਿਣ ਵਾਲਾ ਉਹਦਾ ਰੂਪ ਤਾਂ ਹੋ ਜਾਂਦਾ ਹੈ ਪਰ ਕਥਨ ਨਹੀਂ ਕੀਤੇ ਜਾ ਸਕਦੇ। ਇਸ ਕਰਕੇ ਹੇ ਮਾਈ ਤੂੰ ਇਹ ਜਿੱਦ ਨੂੰ ਛੱਡ। ਤਾਂ ਫਿਰ ਉਹ ਕਿਉਂ ਕਹਿਣ ਲੱਗੀ ਨਾਮਦੇਵ ਮੈਨੂੰ ਕੋਈ ਇਸ ਤਰ੍ਹਾਂ ਸਮਝਾ ਜਿਹੜੇ ਗੁਣ ਮੇਰੇ ਸਮਝ ਆ ਜਾਣ ਉਹਦੇ। ਤਾਂ ਭਗਤ ਨਾਮਦੇਵ ਜੀ ਨੇ ਫਿਰ ਸਰਲ ਜਿਹਾ ਪ੍ਰਮਾਣ ਦੇ ਕੇ ਕਹਿਣ ਲੱਗੇ ਗੁਣ ਦੱਸਣ ਲੱਗੇ ਨੇ, ਕਹਿੰਦੇ ਜਿਹੜੇ ਸੌਖੇ ਤੂੰ ਸਮਝ ਸਕਦੀ ਹੈ।
ਬੇਡੀ ਕੇ ਗੁਣ ਸੁਨਰੀ ਬਾਈ,
ਰੀ ਬਾਈ ਹੇ ਮਾਈ ਹੁਣ ਤੂੰ ਉਸ ਬੇਡੀ ਕਾਰੀਗਰ ਦੇ ਥੋੜੇ ਜੇ ਗੁਣ ਉਪਕਾਰ ਸੁਣ, ਸਰਵਣ ਕਰ ਲੈ ਤੂੰ ਮੇਰੇ ਕੋਲ।
ਜਲਦ ਬਾਂਧ ਧਰੂ ਥਾਪਿਓ,
ਤੇ ਉਹ ਜਿਹੜਾ ਬੇਡੀ ਹੈ ਨਾ ਸਤਯੁਗ ਦੇ ਵਿੱਚ ਤਾਂ ਧਰੂਮ ਨੂੰ ਸਥਾਪਨ ਕੀਤਾ, 36,000 ਵਰੇ ਦਾ ਰਾਜ ਦਿੱਤਾ ਉਸ ਨੂੰ ਜਿਹੜਾ ਮਤੇਰ ਮਾਂ ਨੇ ਚਪੇੜਾ ਮਾਰ ਕੇ ਘਰੋਂ ਕੱਢਿਆ ਸੀ। ਧਰੂ ਥਾਪਿਓ, ਧਰੂ ਅੱਜ ਵੀ ਅਚਲ ਹੋਇਆ ਹੈ, ਸਾਰੇ ਤਾਰਾ ਮੰਡਲ ਪਰਿਕਰਮਾ ਕਰਦੇ ਨੇ ਉਹਦੀ ਪੂਰੀ ਅਚਲ ਮਨੀ ਹੈ। ਪਾਂਚ ਵਰਖ ਕੋ ਅਨਾਥ ਧਰੂ ਵਾਰਕ ਹਰ ਸਿਮਰਤ ਅਮਲ ਅਟਾਰੇ, ਉਹ ਸਥਾਪਨ ਕਰ ਦਿੱਤਾ ਹੈ। ਔਰ ਤ੍ਰੇਤੇ ਦੇ ਅੰਦਰ ਰਾਮਚੰਦਰ ਰੂਪ ਹੋ ਕੇ ਜਲਦ ਸਮੁੰਦਰ ਦੇ ਉੱਤੇ ਪੁਲ ਬੰਨਿਆ, ਇਸ ਪ੍ਰਕਾਰ ਉਹ ਮੇਰਾ ਬੇਡੀ ਜਿਹੜਾ ਹੈ ਨਾ, ਇਹ ਤੈਨੂੰ ਦੋ ਪ੍ਰਮਾਣ ਤੇ ਤ੍ਰੇਤੇ ਚ ਆਹ ਕੰਮ ਕੀਤਾ। ਸਤਯੁਗ ਦੇ ਵਿੱਚ ਉਹ ਧਰੂ ਪ੍ਰਹਲਾਦ ਦੀ ਰੱਖਿਆ ਕੀਤੀ ਹੈ, ਇੱਥੇ ਧਰੂ ਦਾ ਹੀ ਨਾਂ ਲਿਆ, ਤੇ ਇਸ ਪ੍ਰਕਾਰ ਤ੍ਰੇਤੇ ਚ ਉਸ ਨੇ ਪੁਲ ਬੰਨਿਆ ਹੈ ਸਮੁੰਦਰ ਦੇ ਉਤੇ।
ਨਾਮੇ ਸਵਾਮੀ ਸੀ ਬਹੋਰੀ,
ਭਗਤ ਨਾਮਦੇਵ ਜੀ ਕਹਿੰਦੇ ਨੇ ਹੇ ਮਾਈ ਜਿਸ ਮੇਰੇ ਸਵਾਮੀ ਮਾਲਕ ਪਰਮੇਸ਼ਰ ਨੇ ਸ੍ਰੀ ਰਾਮਚੰਦਰ ਜੀ ਦੇ ਰੂਪ ਵਿੱਚ ਰਾਵਣ ਦੀ ਚਰਾਈ ਹੋਈ ਸੀ ਜਾਂ ਸੀਤਾ ਜਿਹੜੀ ਸੀ ਅਸ਼ੋਕ ਬਾਗ ਦੇ ਵਿੱਚ ਕੈਦ ਕੀਤੀ ਹੋਈ ਸੀ ਉਹ ਛਡਵਾ ਕੇ ਬਹੋਰੀ ਮੋੜ ਕੇ ਲਿਆਂਦੀ ਸੀ, ਅਤੇ ਇਹਦੇ ਨਾਲ ਹੀ
ਲੰਕ ਭਭੀਖਣ ਆਪਿਓ ਹੋ,
ਲੰਕਾ ਦਾ ਜਿਹੜਾ ਰਾਜ ਹੈ ਭਭੀਖਣ ਨੂੰ ਆਪਿਓ ਹੋ ਉਹ ਆਪਣੇ ਹੱਥੀ ਦੇ ਦਿੱਤਾ, ਭਭੀਖਣ ਭਗਤ ਨੂੰ ਆਪਿਓ ਅਰਪਣ ਕਰ ਦਿੱਤਾ। ਇਉਂ ਹੋਈ ਮਾਈ ਜੇਕਰ ਤੂੰ ਛਪਰੀ ਬਣਾਉਣੀ ਹੈ ਤਾਂ ਉਸ ਪਰਮਾਤਮਾ ਦੇ ਕਾਰੀਗਰ ਦਾ ਪ੍ਰੇਮ ਕਰ, ਫਿਰ ਇਹ ਛਪਰੀ ਜਿਹੜੀ ਹੈ ਹੋ ਜਾਵੇਗੀ। ਤੇ ਇਸ ਕਰਕੇ ਇਹ ਪਦ ਪੂਰਤੀ ਵਾਸਤੇ ਵੀ ਹੁੰਦਾ ਜਿਹਨੇ ਤੇ ਆਪਿਓ ਹੋ ਤੇ ਭਭੀਖਣ ਨੂੰ ਸਥਾਪਨ ਕਰ ਦਿੱਤਾ, ਹੋ ਹੈ ਰਾਜ ਦੇ ਦਿੱਤਾ ਸੀ। ਜਦੋਂ ਰਾਵਣ ਨੇ ਇਹਦੇ ਭਰੇ ਸਭਾ ਚ ਲੱਤ ਮਾਰੀ ਸੀ, ਸਕਾ ਭਰਾ ਸੀ, ਹਾਲਾਂਕਿ ਇਹਦਾ ਮੁੱਖ ਡਿੱਗ ਪਿਆ, ਫਿਰ ਇਹਨੇ ਸਿਰ ਤੇ ਨਹੀਂ ਰੱਖਿਆ। ਕਹਿੰਦਾ ਵੀ ਹੁਣ ਮੈਨੂੰ ਅਪਮਾਨਿਤ ਕਰ ਦਿੱਤਾ ਹੈ, ਆਪਣੇ ਮੰਤਰੀਆਂ ਨੂੰ ਨਾਲ ਲੈ ਕੇ ਮਾਂ ਨੂੰ ਕਹਿ ਕੇ ਸਿੱਧਾ ਰਾਮਚੰਦਰ ਦੇ ਸ਼ਰਮ ਚਲਿਆ ਗਿਆ। ਹੇ ਭਗਵਾਨ ਜੇ ਤੂੰ ਵਾਕਿਆ ਜਿਵੇਂ ਤੈਨੂੰ ਅਵਤਾਰੀ ਪੁਰਸ਼ ਕਹਿੰਦੇ ਨੇ ਤੂੰ ਭਗਵਾਨ, ਤੇ ਮੇਰੀ ਇੱਛਾ ਪੂਰੀ ਕਰ, ਜਿਹੜੇ ਰਾਜ ਦੇ ਵਿੱਚ ਮੇਰੇ ਲੱਤ ਮਾਰ ਕੇ ਮੇਰਾ ਮੁਕਟ ਸਿੱਟਿਆ ਅਪਮਾਨ ਹੋਇਆ, ਲੰਕਾ ਦਾ ਰਾਜ ਮੈਨੂੰ ਬਖਸ਼ ਦੇ, ਤੂੰ ਆਪਣੀ ਸਤਬੰਤੀ ਸੀਤਾ ਨੂੰ ਵਾਪਸ ਲੈ ਜਾ। ਇਹ ਸੰਕਲਪ ਦੇ ਨਾਲ ਗਿਆ, ਜਦੋਂ ਸਾਹਮਣੇ ਹੋਇਆ ਕਹਿੰਦੇ ਆਓ ਲੰਕੇਸ਼, ਕਹਿੰਦਾ ਜੀ ਹੁਣ ਤਾਂ ਲੋੜ ਨਹੀਂ ਰਹੀ। ਕਹਿੰਦੇ ਕਿਉਂ? ਕਹਿੰਦੇ ਜੀ ਹੁਣ ਤਾਂ ਬਸ ਤੁਹਾਡਾ ਦਰਸ਼ਨ ਹੀ ਚਾਹੀਦਾ, ਮੈਨੂੰ ਨਹੀਂ ਹੁਣ ਰਾਜ ਚਾਹੀਦਾ। ਕਹਿੰਦੇ ਮਨਸਾ ਧਾਰ ਜੋ ਘਰ ਤੇ ਆਵੇ, ਸਾਧ ਸੰਗ ਜਨਮ ਮਰਨ ਮਿਟਾਵੇ, ਤੂੰ ਭਾਈ ਮਨਸਾ ਧਾਰ ਕੇ ਆਇਆ ਬਾਸ਼ਨਾ, ਪਹਿਲਾਂ ਤੇਰੀ ਬਾਸ਼ਨਾ ਪੂਰੀ ਕਰਾਂਗੇ। ਧਰੂਮ ਨੇ ਵੀ ਤਾਂ ਕਹਿ ਦਿੱਤਾ ਸੀ ਵੀ ਮੈਨੂੰ ਰਾਜ ਨਹੀਂ ਚਾਹੀਦਾ, 36,000 ਵਰਾ ਦਿੱਤਾ, ਤੈਨੂੰ ਵੀ ਲੰਕਾ ਦਾ ਰਾਜ ਦਿਆਂ। ਕਹਿੰਦੇ ਨਹੀਂ ਮਹਾਰਾਜ ਤੁਹਾਡੇ ਚ, ਕਹਿੰਦੇ ਤੈਨੂੰ ਅਮਰ ਪਦਵੀ ਦਿੰਦੇ ਹਾਂ ਅਸੀਂ। ਇਸ ਕਰਕੇ ਜਦੋਂ ਗੁਰੂ ਨਾਨਕ ਸਾਹਿਬ ਉੱਥੇ ਗਏ, ਜਨਮ ਸਾਖੀ ਪ੍ਰਸੰਗ ਆਉਂਦਾ ਹੈ, ਭਵੀਖਣ ਦਾ ਮਿਲਣਾ ਉੱਥੇ ਲਿਖਿਆ ਹੋਇਆ, ਹਨੂੰਮਾਨ ਦਾ ਮਿਲਣਾ ਲਿਖਿਆ ਹੋਇਆ, ਕਿਉਂਕਿ ਇਹ ਰੂਹਾਂ ਮਰਦੀਆਂ ਨਹੀਂ ਹੁੰਦੀਆਂ, ਸਾਖਤ ਮਰਿਆ ਸੰਤ ਸਭ ਜੀਵ ਹੈ। ਤੋ ਇਸ ਕਰਕੇ ਫਿਰ ਉਹਨੂੰ ਲੰਕਾ ਦਾ ਰਾਜ ਅਰਪਣ ਕੀਤਾ ਹੋ ਹੈ ਜੇ। ਇਹਦਾ ਦੂਸਰਾ ਜਿਹੜਾ ਅੰਤਰੀਵ ਅਰਥ ਦੇ ਵਿੱਚ, ਦੂਸਰਾ ਜਿਹੜਾ ਅਰਥ ਹੈ ਅੰਤਰੀਵ ਅਰਥ, ਉਹਦੇ ਵਿੱਚ ਸਾਹਸ ਜੀ ਇਹ ਗੁਰੂ ਦੇ ਉੱਤੇ ਤਤਵੇ ਤੇ ਮਹਾਂਪੁਰਸ਼ਾਂ ਦੇ ਉੱਤੇ ਅੰਤਰੀ ਭਾਵ ਦੇ ਵਿੱਚ ਜਿਸ ਪ੍ਰਕਾਰ ਕਥਨ ਹੈ ਉਹ ਵੀ ਸੁਣੋ ਜੇ, ਲਾਭਦਾਇਕ ਹੈ।
ਪਾੜ ਪੜੋਸਣ ਪੂਛਲੇ ਨਾਮਾ,
ਨਾਮਦੇਵ ਜੀ ਦੇ ਪਾੜ ਪਾਸ ਰਹਿਣ ਵਾਲੇ ਪੜੋਸਣ ਗੁਆਂਢਣ ਦੀ ਨਿਆਈ, ਇੱਕ ਜਗਿਆਸੂ ਰੂਪ ਇਸਤਰੀ ਮਤਲਬ ਪੂਛ ਪੁੱਛਦੀ ਹੈ, ਕੀ ਪੁੱਛਦੀ ਹੈ ਤੇ ਇਹ ਨਾਮਦੇਵ ਜੀ ਇਹ ਦੱਸੋ,
ਕਾ ਪਹਿਚਾਨ ਛਵਾਈ ਹੋ,
ਇਹ ਬਰਮ ਵਿਦਿਆ ਦੀ ਛਪਰੀ ਤੁਸੀਂ ਕਿਵੇਂ ਬਣਾਈ ਹੈ, ਕਿਹਦੇ ਕੋਲੋਂ ਬਣਾ ਲਈ ਇਹ ਬਰਮ ਵਿਦਿਆ ਰੂਪੀ ਛਾਨ ਛੰਨ ਨੂੰ, ਕਾ ਕਿਸ ਦੇ ਪਹਿ ਛਵਾਈ ਬਣਵਾਈ ਹੋ ਕੀ ਹੈ।
ਤੋ ਪਹਿ ਦੁਗਣੀ ਮਜੂਰੀ ਦਾ ਹੋ,
ਹੇ ਨਾਮਦੇਵ ਜੀ ਜਗਿਆਸੂ ਕਹਿੰਦਾ ਤੇਰੇ ਨਾਲੋਂ ਦੁਗਣੀ ਭਾਵ ਦੁਗਣੇ ਸਾਧਨ ਕਰਨ ਨੂੰ ਤਿਆਰ ਹੈ, ਇਹ ਮਜ਼ਦੂਰੀ ਮਜ਼ਦੂਰੀ ਮੈਂ ਤੇ ਉਸ ਨੂੰ ਅਰਪ ਦੇਵਾਂਗੀ। ਜਗਿਆਸੂ ਰੂਪ ਇਸਤਰੀ ਕਹਿੰਦਾ ਪਰ ਮੈਨੂੰ ਕਿਰਪਾ ਕਰਕੇ,
ਮੋਕੋ ਬਿੱਡੀ ਦੇਹੋ ਬਤਾਈ ਹੋ,
ਮੋਕੋ ਮੈਨੂੰ ਮੇਰੇ ਤਾਈਂ ਬ੍ਰਹਮ ਵਿਦਿਆ ਰੂਪੀ ਛੰਨ ਬੰਨਣ ਵਾਲਾ ਉਹ ਗੁਰੂ ਸਾਹਿਬ ਮੈਨੂੰ ਜਗਿਆਸੂ ਕਹਿੰਦਾ ਤੇ ਨਾਮਦੇਵ ਦੇ ਥਾਂ ਤੇ ਸਮਝ ਲਓ ਵੀ ਕੋਈ ਤਤਵੇਤਾ ਮਹਾਂਪੁਰਸ਼ ਬਾਬੇ ਬੁੱਢੇ ਸਹਿਜ ਵਰਗਾ, ਤੁਸੀਂ ਇਹ ਕਿਸ ਕਾਰੀਗਰ ਤੋਂ ਬਣਾਈ ਹੈ, ਮੋਕੋ ਬੇਡੀ ਦੇਹੋ ਬਤਾਈ ਹੋ, ਬੇਡੀ ਕਾਰੀਗਰ ਦੱਸਣਾ ਕਰੋ ਜੀ। ਤਾਂ ਅੱਗੋਂ ਸਾਧ ਸਿੰਘ ਜੀ ਤਤਵੇ ਤੇ ਮਹਾਂਪੁਰਸ਼ ਨਾਮਦੇਵ ਜੀ ਕਹਿੰਦੇ ਨੇ ਹੇ ਜਗਿਆਸੂ, ਜਨ ਜਗਿਆਸੂ ਰੂਪ ਇਸਤਰੀ ਨੂੰ ਸੰਬੋਧਨ ਕਰਦੇ ਹੋ, ਮੋਕੋ ਬੇਡੀ ਦੇਹੋ ਬਤਾਈ ਮੈਨੂੰ ਬਟਾਈ ਦੱਸਣਾ ਕਰੋ ਜੀ ਕਿੱਥੇ ਹੈ ਹੋ।
ਰੀ ਬਾਈ ਬੇਡੀ ਦੇਨ ਨਾ ਜਾਏ,
ਰੀ ਹੇ ਜਗਿਆਸੂ ਰੂਪ ਬਾਈ ਇਸਤਰੀ ਬਰਮ ਵਿਦਿਆ ਰੂਪੀ ਛੰਨ ਬਣਾਉਣ ਵਾਲਾ ਸਤਿਗੁਰੂ ਉਹ ਕਾਰੀਗਰ ਦੇਣ ਦਿੱਤਾ ਨਹੀਂ ਜਾਂਦਾ, ਉਹ ਦਿਆ ਨਹੀਂ ਜਾ ਸਕਦਾ ਹੈ।
ਦੇਖ ਬੇਡੀ ਰਹੇ ਸਮਾਏ,
ਇਹ ਜਗਿਆਸੂ ਰੂਪ ਇਸਤਰੀ ਉਹ ਗੁਰੂ ਰੂਪ ਕਾਰੀਗਰ ਸਾਰੇ ਸਮਾ ਰਿਹਾ, ਨਿਰਾਕਾਰ ਦਾ ਰੂਪ ਹੈ ਸਮਾ ਰਿਹਾ ਹੈ।
ਹਮਾਰਾ ਬੇਡੀ ਪ੍ਰਾਣ ਆਧਾਰਾ,
ਦੁਬਾਰੇ ਬੋਲੀ ਦੇਖ,
ਦੇਖ ਬੇਡੀ ਰਹੇ ਸਮਾਏ,
ਇਹ ਜਗਿਆਸੂ ਰੂਪ ਇਸਤਰੀ ਉਹ ਗੁਰੂ ਰੂਪ ਕਾਰੀਗਰ ਸਾਰੇ ਸਮਾਈ ਸਮਾ ਭਾਵ ਵਿਆਪਕ ਹੋ ਰਿਹਾ, ਉਹਦੇ ਹੱਥ ਨਾਲ ਫੜ ਕੇ ਕਿਸੇ ਕਿੱਥੋਂ ਤੇ ਉਸ ਨੂੰ ਹੱਥ ਨਾਲ ਫੜ ਕੇ ਕਿੱਥੋਂ ਪਕੜਾ ਦਈਏ, ਜੇ ਤੂੰ ਦੇਖਣਾ ਚਾਹੁੰਦਾ ਤਾਂ ਉਸ ਦਿਨ ਬ੍ਰਹਮ ਦ੍ਰਿਸ਼ਟੀ ਨਾਲ ਦੇਖਣਾ ਕਰ, ਉਹਦੇ ਨਾਲ ਦਿਸੇਗਾ।
ਹਮਾਰਾ ਬੇਡੀ ਪ੍ਰਾਨ ਆਧਾਰਾ,
ਸਾਡੇ ਗੁਰੂ ਕਾਰੀਗਰ ਤੇ ਬੈਰਾਗ ਵਿਵੇਕ ਪਰੋਖ ਅਪਰੋਖ ਗਿਆਨ ਆਦਿਕ ਰਤਨਾਂ ਦੇ ਚਮਕਾਰੇ ਪੈਂਦੇ ਨੇ, ਮੇਰੇ ਪ੍ਰਾਣ ਪ੍ਰਾਣਾਂ ਦਾ ਆਸਰਾ ਰੂਪ ਹੈ ਗੁਰੂ ਤਤਵੇ ਤੇ
ਮਹਾਂਪੁਰਸ਼
ਦੇ ਕੇ ਕਹਿੰਦੇ ਹਨ ਜੀ ਕਿ ਹੇ ਭਗਤ ਜੀ ਤੇ ਹੇ ਤਤਵੇ ਤੇ ਉਹ ਮਜ਼ਦੂਰੀ ਕਾਹਦੀ ਲੈਂਦਾ ਉਹ ਦੱਸਣਾ ਕਰੋ ਜੇ, ਉੱਤਰ ਦਿੰਦੇ ਨੇ
ਵੇਡੇ ਪ੍ਰੀਤ ਮਜ਼ਦੂਰੀ ਮੰਗੇ,
ਹੇ ਜਗਿਆਸੂ ਰੂਪ ਇਸਤਰੀ ਉਹ ਗੁਰੂ ਕਾਰੀਗਰ ਪ੍ਰੇਮ ਦੀ ਮਜ਼ਦੂਰੀ ਮੰਗੇ ਮੰਗਦਾ। ਇਸ ਕਰਕੇ
ਜੋ ਕੋ ਸ਼ਾਨ ਛਵਾਵੇ ਹੋ,
ਜੋ ਜੇ ਕੋਈ ਅਧਿਕਾਰੀ ਜਨ ਉਸ ਪਾਸੋਂ ਬ੍ਰਹਮ ਵਿਦਿਆ ਰੂਪੀ ਸ਼ਾਨ ਛਪਰੀ ਛਵਾਵੇ ਬਣਾਉਣਾ ਚਾਹੁੰਦਾ ਹੋ ਕੀ ਹੈ, ਚਾਹੁੰਦਾ ਹੋਵੇ ਜੇ ਕੋਈ,
ਲੋਕ ਕੁਟੰਬ ਸਭ ਹੋ ਤੇ ਤੋਰੈ,
ਹੇ ਜਗਿਆਸੂ ਰੂਪੀ ਇਸਤਰੀ ਜੇਕਰ ਤੂੰ ਆਸਰੀ ਸੰਪਦਾ ਰੂਪੀ ਕੁਟੰਬ ਪਰਿਵਾਰ ਤੇ ਹੋਰ ਸਭੋ ਸਾਰੇ ਰਾਗ ਦਵੈਸ਼ ਆਦਿ ਇਹ ਲੋਕਾਂ ਤੋਂ ਇਨ੍ਹਾਂ ਦੇ ਨਾਲੋਂ ਤੇ ਤੂੰ ਆਪਣੇ ਪ੍ਰੇਮ ਨੂੰ ਤੋੜੈ ਤੋੜ ਲਵੇ, ਤਾਂ ਫਿਰ ਉਸੇ ਵਿੱਚ ਚਿੱਤ ਦੀ ਬਿਰਤੀ ਨੂੰ ਤੂੰ ਲਾ ਲਵੇ,
ਤਾਂ ਆਪਣ ਬੇਡੀ ਆਵੇ ਹੋ,
ਤਾਂ ਉਹ ਕਾਰੀਗਰ ਆਪਣੇ ਆਪ ਬ੍ਰਹਮ ਵਿਦਿਆ ਰੂਪੀ ਛਪਰੀ ਬੰਨਣ ਵਾਲੀ ਛਪਰੀ ਬੰਨਣ ਵਾਲਾ ਹਿਰਦੇ ਰੂਪੀ ਘਰ ਦੇ ਵਿੱਚ ਆਵੇ ਆ ਜਾਂਦਾ ਹੈ, ਭਾਵ ਪ੍ਰਾਪਤ ਹੋ ਜਾਂਦਾ ਹੋ ਕੀ ਹੈ।
ਐਸੋ ਬੇਡੀ ਵਰਣਨ ਸਾਕੋ,
ਪ੍ਰਸ਼ਨ ਕੀਤਾ ਜਗਿਆਸੂ ਨੇ, ਭਗਤ ਜੀ ਗੁਰੂ ਰੂਪ ਕਾਰੀਗਰ ਦੇ ਕੁਝ ਗੁਣ ਤਾਂ ਕਥਨ ਕਰੋ। ਪੁੱਤਰ ਐਸੋ ਬੇਡੀ ਵਰਨ ਨਾ ਸਾਖੋ, ਹੇ ਜਗਿਆਸੂ ਰੂਪ ਇਸਤਰੀ ਇਹੋ ਜਿਹਾ ਬ੍ਰਹਮ ਬੇਤਾ ਗੁਰੂ ਜਿਹੜਾ ਕਾਰੀਗਰ ਹੈ ਉਹਦੇ ਗੁਣ ਕਥਨ ਨਹੀਂ ਕੀਤੇ ਜਾ ਸਕਦੇ ਕਿਉਂਕਿ
ਸਭ ਅੰਤਰ ਸਭ ਠਾਈ ਹੋ,
ਉਹ ਤਾਂ ਨਿਰਾਕਾਰ ਦਾ ਸਰੂਪ ਹੋਏ ਪਏ ਨੇ। ਸਾਰਿਆਂ ਦੇ ਅੰਤਰ ਹਿਰਦਿਆਂ ਦੇ ਵਿੱਚ ਸਾਥੀ, ਸਾਰਿਆਂ ਦੇ ਲੋਕ ਪਰਲੋਕ ਦੀ ਠਾਈ ਥਾਵਾਂ ਵਿੱਚ ਵਿਆਪਕ ਦ੍ਰਿਸ਼ਟਾ ਰੂਪ ਹੋ ਕੀ ਹੈ।
ਗੂੰਗੇ ਮਹਾ ਅੰਮ੍ਰਿਤ ਰਸ ਚਾਖਿਆ,
ਪ੍ਰਸ਼ਨ ਕੀਤਾ ਭਗਤ ਜੀ ਉਸ ਗੁਰੂ ਰੂਪ ਕਾਰੀਗਰ ਦਾ ਆਨੰਦ ਕਿਹੋ ਜਿਹਾ ਹੈ। ਉੱਤਰ ਵਿੱਚ ਕਹਿੰਦੇ ਨੇ, ਦੁਬਾਰੇ ਬੋਲੋ ਜੀ, ਗੂੰਗੇ
ਗੂੰਗੇ ਮਹਾ ਅੰਮ੍ਰਿਤ ਰਸ ਚਾਖਿਆ।
ਤੇ ਕਹਿੰਦੇ ਭਾਈ ਜੇ ਹੇ ਜਗਿਆਸੂ, ਕਹਿੰਦੇ ਜਿਸ ਤਰ੍ਹਾਂ ਜਗਿਆਸੂ ਰੂਪ ਇਸਤਰੀ ਜਿਵੇਂ ਗੂੰਗੇ ਜਿਹੜਾ ਬੋਲ ਨਹੀਂ ਸਕਣ ਵਾਲਾ ਪੁਰਖ, ਉਹਦੇ ਵਾਂਗ ਮਹਾਤਮਾ ਰੂਪ ਸਖੀ ਨੂੰ ਮਹਾ ਵੱਡਾ ਜਿਹੜਾ ਦੇਵਤਿਆਂ ਵਾਲਾ ਅੰਮ੍ਰਿਤ ਰਸ ਚਖਾ ਦਈਏ, ਭਾਵ ਗੁਰੂ ਜੀ ਦਾ ਵੱਡਾ ਨਾਮ ਅੰਮ੍ਰਿਤ ਰਸ ਚਖਾ ਦਈਏ, ਉਹ ਚਖ ਲਵੇ। ਪਰ ਫਿਰ ਜੇ ਕੋਈ ਉਹਨਾਂ ਪਾਸੋਂ
ਪੁੱਛੇ ਕਹਿਣ ਨਾ ਜਾਈ ਹੋ,
ਜੇ ਉਸ ਪਾਸੋਂ ਨਾਮ ਅੰਮ੍ਰਿਤ ਦਾ ਆਨੰਦ ਪੁੱਛੀਏ ਤਾਂ ਬੋਲ ਕੇ ਕਥਨ ਨਹੀਂ ਕੀਤਾ ਜਾ ਸਕਦਾ। ਇਉਂ ਗੁਰੂ ਰੂਪ ਕਾਰੀਗਰ ਦਾ ਆਨੰਦ ਸਾਤੋਂ ਦੱਸਿਆ ਨਹੀਂ ਜਾ ਸਕਦਾ, ਜਿਵੇਂ ਗੂੰਗਾ ਨਹੀਂ ਦੱਸ ਸਕਦਾ। ਤੇ ਇਉਂ ਫਿਰ ਜਿਹੜਾ ਉਸ ਦਾ ਰਸ ਹੈ ਆਨੰਦ ਦਰਸ਼ਨਾਂ ਦਾ, ਤੇ ਉਹ ਵੀ ਨਹੀਂ ਦੱਸਿਆ ਜਾ ਸਕਦਾ ਹੈ।
ਬੇਡੀ ਕੇ ਗੁਣ ਸੁਣ ਰੀ ਬਾਈ,
ਰੀ ਹੇ ਜਗਿਆਸੂ ਰੂਪ ਬਾਈ ਇਸਤਰੀ, ਉਹ ਕਾਰੀਗਰ ਦੇ ਜਿਹੜੇ ਸਰਗੁਣ ਸਰੂਪ ਧਾਰ ਕੇ ਕੀਤੇ ਗੁਣ ਉਪਕਾਰ, ਗੁਣ ਦਾ ਅਰਥ ਉਪਕਾਰ ਹੁੰਦਾ, ਉਹ ਸੁਣ ਸੁਣਨਾ ਕਰ ਤੋਂ
ਜਲਦ ਬਾਂਧ ਤ੍ਰੂ ਥਾ ਪਿਓ ਹੋ।
ਉਹ ਗੁਰੂ ਰੂਪ ਕਾਰੀਗਰ ਨੇ ਸੰਸਾਰ ਜਲਦ ਸਮੁੰਦਰ ਵਿੱਚ ਨਾਮ ਰੂਪੀ ਪੁਲ ਬਾਂਧ ਬੰਨਿਆ ਹੈ, ਅਤੇ ਜਗਿਆਸੂ ਜਨਾਂ ਜਾਂ ਸਿੱਖਾਂ ਦੀ ਬਿਰਤੀ ਨੂੰ, ਤੇ ਇੱਥੇ ਧਰੂ ਦਾ ਅਰਥ ਕੀ ਹੈ, ਅਚਲ, ਉਹ ਬਿਰਤੀ ਨੂੰ ਧਰੂ ਅਚਲ ਭਾਵ ਸਥਿਰ ਰਹਿਣ ਵਾਲੀ ਪਦਵੀ ਉੱਤੇ ਥਾਪਿਓ ਸਥਾਪਨ ਕੀਤਾ ਹੈ। ਅਚਲ ਰੂਪ ਪਰਮੇਸ਼ਵਰ ਵਿੱਚ ਸਥਾਪਨ ਕੀਤਾ ਹੋ ਕੀ ਹੈ,
ਨਾਮੇ ਕੇ ਸੁਆਮੀ ਸੀ ਬਹੋਰੀ।
ਹੇ ਜਗਿਆਸੂ ਰੂਪ ਇਸਤਰੀ, ਉਸ ਨਾਮੇ ਨਾਮ ਦੇ ਸੁਆਮੀ ਮਾਲਕ ਸਤਿਗੁਰਾਂ ਨੇ ਸੰਸਾਰ ਦੇ ਜੀਵਾਂ ਦੇ ਅੰਦਰ ਨਾਮ ਦਾ ਉਪਦੇਸ਼ ਦੇ ਕੇ ਸੀ ਸ਼ਾਂਤੀ ਬਹੋਰੀ ਮੋੜ ਕੇ ਲਿਆਂਦੀ ਹੈ, ਭਾਵ ਬਹਾਲ ਕੀਤੀ ਹੈ, ਜਾਂ ਜਿਸ ਸੀ ਸ਼ਾਂਤੀ ਨੂੰ ਜਾਂ ਜਿਸ ਸੀ ਸ਼ਾਂਤੀ ਨੂੰ ਮਿਥਿਆ ਦ੍ਰਿਸ਼ਟੀ ਲਈ ਜਾਂਦੀ ਸੀ, ਉਹ ਸ਼ਾਂਤੀ ਸਤਿਗੁਰਾਂ ਨੇ ਨਾਮ ਦੇ ਉਪਦੇਸ਼ ਦੁਆਰਾ ਬਹੋਰੀ ਮੋੜ ਕੇ ਲਿਆਂਦੀ ਹੈ। ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਭਾਵ ਕੀ ਹੈ ਵੀ ਗੁਰਬਾਣੀ ਦੀ ਰਚਨਾ ਕਰਕੇ ਗੁਰੂ ਨਾਨਕ ਸਾਹਿਬ ਨੇ ਜਿਵੇਂ ਇਹ ਜਗਿਆਸੂ ਰੱਖਿਆ ਕੀਤੀ ਹੈ, ਤੇ ਇਉਂ ਸਤਿਗੁਰੂ ਮਹਾਰਾਜ ਦੇ ਗੁਣ ਬੇਅੰਤ ਹਨ।
ਲੰਕ ਭੀਖਣ ਆਪੇ ਉਹ,
ਇਹ ਜਗਿਆਸੂ ਰੂਪ ਇਸਤਰੀ ਜੋ ਅਧਿਕਾਰੀ ਜਨ ਸਰੀਰ ਵਿੱਚ, ਭੀਖਣ ਦਾ ਅਰਥ ਹੈ ਭੈ, ਪੱਬਾ ਇੱਕ ਲੈਣ ਹੈ ਭੈ ਤੇ, ਭੈ ਤੋਂ ਭੀਖਣ ਪਖਸ਼ ਭਾਵ ਨਾਸ ਕਰਨ ਵਾਲਾ, ਜਾਂ ਭੈ ਨੂੰ ਭੀਖਣ ਪਖਣ ਭਾਵ ਧਾਰਨ ਵਾਲਾ ਸੀ, ਜਿਹੜਾ ਜਮਾਂ ਦੇ ਭੈ ਨੂੰ ਧਾਰਨ ਵਾਲਾ ਸੀ, ਤੇ ਉਸ ਦਾ ਲੰਕਾ ਦੇ ਰਾਵਣ ਦੀ ਨਿਆਈ ਜਿਹੜਾ ਦੇਹ ਅਧਿਆਸ ਹੈ, ਇਹ ਜਗਿਆਸੂ ਨੂੰ ਵਿਆਪਿਆ ਰਹਿੰਦਾ, ਮੇਟ ਕਰਕੇ ਸੱਚ ਸਰੂਪ ਦੇ ਵਿੱਚ ਸਥਾਪਨ, ਜਿਵੇਂ ਭਵਿੱਖ ਨੂੰ ਰਾਜ ਦਿੱਤਾ, ਤੇ ਇਸ ਤਰ੍ਹਾਂ ਫਿਰ ਉਹ ਭੈ ਨੂੰ ਮੇਟ ਕੇ ਜਮਾਂ ਦਾ ਦੇਹ ਅਧਿਆਸ ਆਦਿ ਦਾ, ਤੇ ਫਿਰ ਆਪ ਹੀ ਕਰ ਦਿੱਤਾ ਉਹਨੂੰ ਆਪਣਾ, ਆਪੇ ਉਹ ਆਪ ਹੀ ਆਪਣਾ ਰੂਪ ਹੀ ਬਣਾ ਲਿਆ, ਉਸ ਨੂੰ ਸੱਚ ਸਰੂਪ ਵਿੱਚ ਅਰਪਣ ਕਰ ਦਿੱਤਾ ਵੀ ਤੇਰਾ ਇਹੋ ਹੀ ਕਾਰ ਹੋ ਕੀ ਹੈ।
ਸੋਰਠ ਘਰ ਤੀਜਾ,
ਸੋਰਠ ਰਾਗਣੀ ਦੇ ਅੰਦਰ ਤੀਸਰੇ ਘਰ ਦੇ ਵਿੱਚ ਭਗਤ ਨਾਮਦੇਵ ਜੀ ਦਾ ਸ਼ਬਦ ਹੈ। ਪ੍ਰਸ਼ਨ ਕੀਤਾ ਸੀ ਸੰਸਾਰ ਸੱਤ ਹੈ ਕਿ ਅਸੱਤ ਹੈ, ਇਹ ਮਹਾਰਾਜ ਦੱਸੋ ਨਾਮਦੇਵ ਜੀ। ਉੱਤਰ ਦੇ ਵਿੱਚ ਫਿਰ ਸੋਰਠ ਰਾਗਣੀ ਦੇ ਵਿੱਚ ਇਹ ਸ਼ਬਦ ਉਚਾਰਨ ਕੀਤਾ ਨਾਮਦੇਵ ਜੀ ਨੇ,
ਅਣ ਮੜਿਆ ਮੰਦਲ ਬਾਜੈ,
ਜਿਵੇਂ ਕੋਈ ਇਹ ਗੱਲ ਕਹੇ, ਅਣ ਹੋਈਆਂ ਇਹ ਆਜ਼ਾਦਵਾਦ ਕਥਨ ਕੀਤਾ, ਜਿਹੜੀਆਂ ਗੱਲਾਂ ਹੋਣ ਨਾ ਉਹਦਾ ਵੀ ਪ੍ਰਮਾਣ ਇਹ, ਜਿਵੇਂ ਕੋਈ ਅਣ ਮੜਿਆ ਚਮੜੇ ਦੇ ਮੜੇ ਤੋਂ ਅਣ ਕਹੀ ਰਹਿਤ ਹੋਵੇ, ਮੰਦਲ ਨਾਮ ਢੋਲ ਦਾ, ਉਹ ਢੋਲ ਨੂੰ ਕਹੇ ਵੀ ਬੜਾ ਸੋਹਣਾ ਵੱਜਦਾ, ਮੜਿਆ ਤਾਂ ਹੈ ਨਹੀਂ, ਵੱਜੂਗਾ ਕਿੱਥੋਂ ਉਹ, ਤੇ ਇਹ ਤੇ ਦੂਸਰਾ ਹੋਰ ਦੱਸਦੇ ਹਾਂ ਪ੍ਰਮਾਣ,
ਬਿਨ ਸਾਵਣ ਕਨ ਹਰ ਗਾਜੈ,
ਜਿਵੇਂ ਕੋਈ ਸਾਵਣ ਦਾ ਮਹੀਨਾ ਤਾਂ ਹੈ ਨਹੀਂ, ਰੁੱਤ ਸਾਵਣ ਦੀ ਨਹੀਂ ਹੈ, ਉਹ ਤੋਂ ਬਗੈਰ ਬਿਨ ਸਾਵਣ ਅਰ ਬੱਦਲ ਹੈ ਨਹੀਂ, ਕੋਈ ਕਹੇ ਵੀ ਬੱਦਲ ਸੋਹਣਾ ਗੱਜਦਾ ਤੇ ਮੀਂਹ ਪੈ ਰਿਹਾ ਹੈ, ਕੌਣ ਮੰਨੂਗਾ ਇਸ ਗੱਲ ਨੂੰ, ਨਾ ਸਾਉਣ ਦਾ ਮਹੀਨਾ ਨਾ ਬੱਦਲ ਆਏ ਨਾ, ਉਹ ਕਹੇ ਵੀ ਬੱਦਲ ਗੱਜਦਾ, ਇਹ ਅਣਹੋਈ ਬਾਤ ਹੈ,
ਬਾਦਲ ਬਿਨ ਵਰਖਾ ਹੋਈ,
ਜਿਵੇਂ ਕੋਈ ਕਹੇ ਬੱਦਲ ਤਾਂ ਹੈ ਨਹੀਂ, ਉਹਨਾਂ ਤੋਂ ਬਗੈਰ ਹੀ ਵਰਖਾ ਬਹੁਤ ਬਰਸਾਤ ਬੜੀ ਹੋ ਰਹੀ ਹੈ। ਇਹ ਉਪਰੋਕਤ ਜਿਹੜੀਆਂ ਸਾਰੀਆਂ ਗੱਲਾਂ ਅਣਹੋਣੀਆਂ ਨਾ, ਇਉਂ ਸੰਸਾਰ ਜਿਹੜਾ ਹੈ ਇਹ ਅਣਹੋਇਆ ਝੂਠਾ ਹੈ ਭਾਈ। ਇਸ ਕਰਕੇ
ਜੋ ਤਤ ਵਿਚਾਰੈ ਕੋਈ,
ਜੇ ਕੋਈ ਪੁਰਖ ਜਗਤ ਦੇ ਮਿਥਿਆ ਰੂਪ ਤਤ ਸਿਧਾਂਤ ਨੂੰ ਵਿਚਾਰਦਾ ਹੈ, ਜੇ ਕੋਈ ਪੁਰਖ ਤਤ ਸਰੂਪ ਨੂੰ ਵਿਚਾਰੇ ਤਾਂ ਉਹ ਸੰਸਾਰ ਦੇ ਕਲਪਿਤ ਰੂਪ ਜਾਣ ਲੈਂਦਾ ਹੈ। ਤੇ ਇਸ ਕਰਕੇ ਫਿਰ ਜਾਂ ਫਿਰ ਜੋਗੀਆਂ ਦੀ ਹਾਲਤ ਕੈਸੀ ਹੈ, ਇਹ ਪ੍ਰਸ਼ਨ ਕੀਤਾ, ਇਹਦਾ ਉੱਤਰ ਦਿੰਦੇ ਨੇ ਹੁਣ। ਅਣਮੜਿਆ
ਮੰਦਲ ਬਾਜੈ,
ਦਸਵਾਂ ਦੁਆਰ ਰੂਪੀ ਢੋਲ ਅਣਮੜਿਆ, ਮੜੇ ਤੋਂ ਅਣ ਬਗੈਰ, ਤੇ ਦਸਵਾਂ ਦੁਆਰ ਦੇ ਵਿੱਚ ਕੋਈ ਵੀ ਮੜਿਆ ਹੋਇਆ ਢੋਲ ਨਹੀਂ ਹੁੰਦਾ, ਪਰ ਦਸਵਾਂ ਦੁਆਰ ਚ ਮੰਦਲ ਢੋਲਦੀ ਨਿਆ ਹੀ ਬਾਜੇ ਬਜ ਰਹੇ ਹਨ, ਜਿਹੜੇ ਅਨਹਦ ਬਾਜੇ ਨੇ।
ਬਿਨ ਸਾਵਣ ਕਨਹਰ ਗਾਜੈ,
ਦਸਵਾਂ ਦੁਆਰ ਦੇ ਪ੍ਰਤੱਖ ਸਾਵਣ ਸਾਉਣ ਦੇ ਮਹੀਨੇ ਤੋਂ ਬਿਨ ਬਗੈਰ ਹੀ ਕਨਹਰ ਬਦਲਾਂ ਤੋਂ ਬਦਲਾਂ ਦੀ ਤਰ੍ਹਾਂ, ਕਨਹਰ ਨਾ ਬਦਲਾਂ, ਬਦਲਾਂ ਦੀ ਤਰ੍ਹਾਂ ਧੁਨ ਗਾਜੈ, ਗੱਜ ਰਹੀ ਹੈ, ਧੁਨ ਸੁਣਦੇ ਹਨ ਜਿਹੜੀਆਂ ਤਾਤਾਂਤੀ ਵਿਚਰਮਕਾ ਘਨਕਨ ਸਿਕਾ ਜਾਨ ਨਾਲ ਸਭ ਘਟਕੋ ਕਹਿ ਸਵਾਸ ਸੁਖਰ ਪਹਿਚਾਨ।
ਬਾਦਲ ਬਿਨ ਵਰਖਾ ਹੋਈ,
ਦਸਵਾਂ ਦੁਆਰ ਦੇ ਪ੍ਰਤੱਖ ਬਦਲ ਤਾਂ ਹੈ ਨੀ, ਉਹਨਾਂ ਤੋਂ ਬਿਨ ਬਗੈਰ ਜੋਗਾਨੰਦ ਦੀ ਮਿੱਠੀ ਕਫਰੂਪੀ ਵਰਖਾ ਹੋ ਰਹੀ ਹੈ।
ਜੋ ਤਤ ਵਿਚਾਰੈ ਕੋਈ,
ਜੇ ਕੋਈ ਜੋਗਾਨੰਦ ਦੇ ਤਤ ਸਿਧਾਂਤ ਨੂੰ ਵਿਚਾਰੇ ਤਾਂ ਜਾਣ ਸਕਦਾ ਹੈ ਕਿ ਐਸੀ ਦਸਵਾਂ ਦੁਆਰ ਦੀ ਮਸਤੀ ਹੈ।
ਮੋਕੋ ਮਿਲਿਓ ਰਾਮ ਸਨੇਹੀ,
ਮੋਕੋ ਮੇਰੇ ਤਾਂ ਸਨੇਹੀ ਪ੍ਰੇਮ ਕਰਨ ਵਾਲਾ ਰਾਮ ਪਰਮੇਸ਼ਰ ਦਾ ਸਰੂਪ ਜੋਗੀ ਸਤਿਗੁਰੂ ਮਿਲਿਓ ਮਿਲਿਆ ਹੈ।
ਜਿਹ ਮਿਲਿਆ ਦੇਹ ਸੁਦੇਹੀ,
ਜਿਸ ਦੇ ਮਿਲਿਆ ਮਿਲਣ ਕਰਕੇ ਦੇਹ ਅਭਿਮਾਨ ਤੋਂ ਰਹਿਤ ਹੋ ਕੇ ਸੁਦੇਹੀ ਸੋ ਸ੍ਰੇਸ਼ਟ ਦੇਹੀ ਦੇ ਮਾਲਕ ਈਸ਼ਵਰ ਦਾ ਰੂਪ ਹੀ ਹੋ ਗਏ ਹਾਂ।
ਰਹਾਈ
ਦੇ ਕੇ ਫਰਮਾਉਂਦੇ ਆ ਜੀ,
ਮਿਲ ਪਾਰਸ ਕੰਚਨ ਹੋਇਆ,
ਜਿਵੇਂ ਲੋਹਾ ਪਾਰਸ ਨਾਲ ਮਿਲ ਕੇ ਕੰਚਨ ਸੋਨਾ ਹੋ ਜਾਂਦਾ, ਇਸ ਤਰ੍ਹਾਂ ਸਾਡਾ ਅੱਠਾਂ ਧਾਤਾਂ ਦਾ ਸਰੀਰ ਤੇ ਇਹ ਪਾਰਸ ਰੂਪ ਗੁਰਾਂ ਦੇ ਨਾਲ ਸਤਿਗੁਰੂ ਪਾਰਸ ਨਾਲ ਮਿਲ ਕੇ ਕੰਚਨ ਸੋਨੇ ਵਰਗਾ ਸ਼ੁੱਧ ਹੋ ਗਿਆ। ਚਾਰ ਧਾਤਾਂ ਮਾਤਾ ਦੀਆਂ, ਚਾਰ ਪਿਤਾ ਦੀਆਂ, ਇਹ ਅੱਠ ਧਾਤਾਂ ਦਾ ਰੋਮ ਚਮੜੀ ਹੈ ਤੇ ਇਹਦੇ ਚ ਮਿੱਝ ਹੈ, ਲਹੂ ਹੈ, ਅਸਥੀਆਂ ਹਨ ਇਤਿਆਦਿਕ, ਇਹ ਸਾਰੀਆਂ ਜਿਹੜੀਆਂ ਹਨ ਇਹ ਅੱਠਾਂ ਤਾਤਾਂ ਵਾਲਾ ਸਰੀਰ ਐ ਸ਼ੁੱਧ ਹੋ ਗਿਆ ਹੈ।
ਮੁਖ ਮਨਸਾ ਰਤਨ ਪਰੋਇਆ,
ਜਦੋਂ ਮੁਖ ਤੇ ਮਨਸਾ ਬੁੱਧੀ ਦੇ ਅੰਦਰ ਰਤਨ ਦੀ ਨਾਈ ਅਮੋਲਕ ਨਾਮ ਨੂੰ ਪਰੋਇਆ ਪਰੋ ਲਿਆ ਹੈ, ਤੇ
ਨਿਜ ਭਾਉ ਭਇਆ ਭ੍ਰਮ ਭਾਗਾ,
ਜਦੋਂ ਨਿਜ ਆਪਣੇ ਦਸਵਾਂ ਦੁਆਰ ਦੇ ਵਿਚ ਭਾਉ ਪ੍ਰਕਾਸ਼ ਭਇਆ ਹੋਇਆ, ਭਾਵ ਜੋਤ ਦਾ ਚਮਕਾਰਾ ਪਿਆ ਜਿਸ ਵੇਲੇ, ਤਾਂ ਫਿਰ ਸਾਰਾ ਜਿਹੜਾ ਭਰਮ ਸੀ ਭਾਗਾ ਭੱਜ ਗਿਆ, ਜਿਹੜਾ ਪੰਜ ਪ੍ਰਕਾਰ ਦਾ ਭਰਮ ਸੀ। ਇਸ ਕਰਕੇ ਭੇਦ ਪਰਮ, ਕਰਤੱਤ ਪਰਮ, ਪੁੰਨ ਸੰਗ ਪਰਮ, ਵਿਕਾਰ ਬਰਮ, ਇਤਰ ਜਗ ਸਤ ਪਰਮ, ਪੰਚੋ ਪਰਮ ਸੰਸਾਰ, ਇਹ ਨਿਵਿਰਤ ਹੋ ਗਏ।
ਗੁਰ ਪੁੱਛੇ ਮਨ ਪਤੀ ਆਗਾ,
ਇਉਂ ਜੋਗੀ ਸਤਿਗੁਰਾਂ ਦੇ ਪੁੱਛੇ ਪੁੱਛਣ ਕਰਕੇ ਮਨ ਚਿਤ ਪਤੀ ਆਗਾ, ਪਤੀ ਆਗਾ ਨਾ ਭਰੋਸੇ ਵਾਲਾ ਹੋ ਗਿਆ, ਪਤੀਜ ਗਿਆ ਹੈ ਜੀ।
ਜਲ ਭੀਤਰ ਕੁੰਭ ਸਮਾਨਿਆ,
ਜਿਵੇਂ ਸਮੁੰਦਰ ਦੇ ਜਲ, ਜਿਹੜਾ ਸਮੁੰਦਰ ਦੇ ਜਲ ਪਾਣੀ ਭੀਤਰ ਵਿੱਚ ਕੁੰਭ ਘੜੇ ਦਾ ਪਾਣੀ ਸਮਾਨਿਆ ਸਮਾ ਗਿਆ, ਪਾਣੀ ਦਾ ਘੜਾ ਵਿੱਚ ਡੋਲ ਦਈਏ ਜਾਂ ਮਿਲਾ ਦਈਏ, ਇਸੇ ਪ੍ਰਕਾਰ ਜੋਗਾਨੰਦ ਰੂਪੀ ਪਾਣੀ ਦੇ ਵਿੱਚ ਸਾਡਾ ਹਿਰਦੇ ਰੂਪੀ ਘੜੇ ਦਾ ਇਹ ਜਿਹੜਾ ਸੀ ਸਮਾਉਣਾ ਹੋ ਗਿਆ ਹੈ, ਬ੍ਰਹਮ ਰੂਪ ਪਾਣੀ ਦੇ ਸਰੀਰ ਰੂਪੀ ਘੜਾ ਸਮਾ ਗਿਆ ਹੈ, ਇਸ ਪ੍ਰਕਾਰ ਹੋ ਗਿਆ।
ਸਭ ਰਾਮ ਏਕ ਕਰ ਜਾਣਿਆ,
ਇਸ ਕਰਕੇ ਅਸੀਂ ਸਭ ਸਾਰਿਆਂ ਵਿੱਚ ਏਕ ਏਕ ਪਰਮੇਸ਼ਰ ਨੂੰ ਹੀ ਵਿਆਪਕ ਕਰਕੇ ਜਾਣਿਆ, ਜਾਣ ਲਿਆ ਹੈ, ਜਾਣਿਆ ਹੈ।
ਗੁਰ ਚੇਲੇ ਹੈ ਮਨ ਮਾਨਿਆ,
ਜਿਸ ਗੁਰੂ ਦੇ ਉਪਦੇਸ਼ ਅਧਿਕਾਰੀ ਚੇਲੇ ਦਾ ਮਨ ਚਿੱਤ ਮਾਨਿਆ, ਮੰਨ ਗਿਆ, ਮੰਨ ਗਿਆ ਹੈ ਜਿਸ ਵੇਲੇ।
ਜਨ ਨਾਮੈ ਤਤ ਪਛਾਣਿਆ,
ਭਗਤ ਨਾਮ ਦੇ ਜੀ ਕਹਿੰਦੇ ਹਨ ਕਿ ਉਸ ਜਨ ਦਾਸ ਨੇ ਦਸਵੇਂ ਦੁਆਰ ਦੇ ਤਤ ਸਿਧਾਂਤ ਨੂੰ ਪਛਾਣਿਆ, ਪਛਾਣ ਲਿਆ, ਇਸੇ ਪ੍ਰਕਾਰ ਜੇ ਅਣਮੜਿਆ
ਅਣਮੜਿਆ ਮੰਦਲ ਬਾਜੈ,
ਸੰਤ ਜਨਾਂ ਦਾ ਮਨ ਸੰਸਾਰ ਰੂਪੀ ਮੰਦਲ ਢੋਲ ਦੇ ਨਾਲ ਮੜਿਆ ਹੋਇਆ ਅਣ ਨਹੀਂ ਹੈ, ਇੱਥੇ ਅਣ ਦਾ ਅਰਥ ਨਹੀਂ, ਇਨਕਾਰ ਦਾ ਵਾਚਕ ਨਹੀਂ ਹੈ। ਸੰਸਾਰੀ ਜੀਵ ਦਵੈਤ ਰੂਪੀ ਢੋਲ ਵਿੱਚ, ਇਹ ਜਿਹੜਾ ਢੋਲ ਇਹਨਾਂ ਦਾ ਦਵੈਤ ਰੂਪੀ ਢੋਲ ਵਿੱਚ ਬਾਜੇ ਬਜ ਰਹੇ ਨੇ, ਇਸ ਕਰਕੇ ਸੰਤ ਜਨਾਂ ਦਾ ਮਨ ਪਰਮੇਸ਼ਰ ਦੇ ਨਾਮ ਨੂੰ ਬਾਜੇ ਉਚਾਰਨ ਕਰਦਾ ਰਹਿੰਦਾ ਹੈ।
ਬਿਨ ਸਾਵਣ ਕਨ ਹਰ ਗਾਜੈ।
ਸੰਤ ਜਨ ਸਾਵਣ ਦੇ ਮਹੀਨੇ ਦੀ ਨਿਆਈ ਸੰਸਾਰੀ ਮੋਹ ਤੋਂ ਬਗੈਰ ਹੋਣ ਕਰਕੇ ਹਰ ਵਕਤ ਪਰਮੇਸ਼ਰ ਦੇ ਨਾਮ ਨੂੰ ਬੱਦਲ ਦੀ ਤਰ੍ਹਾਂ ਗੱਜ ਗੱਜ ਕੇ ਉਚਾਰਦੇ ਰਹਿੰਦੇ ਹਨ ਤੇ ਇਸ ਕਰਕੇ ਕੰਨ ਹਰ ਗੱਜ ਹੈ। ਅਗਿਆਨੀਆਂ ਦੇ ਹਿਰਦੇ ਹੰਕਾਰ ਰੂਪੀ ਬੱਦਲੀ ਗੱਜ ਰਿਹਾ ਹੈ।
ਬਾਦਲ ਬਿਨ ਵਰਖਾ ਹੋਈ।
ਸੰਤ ਜਨਾਂ ਜਿਹੜੇ ਸੰਤ ਜਨ ਦੁਨੀਆਂ ਦੇ ਪਦਾਰਥਾਂ ਦੇ ਮੋਹ ਰੂਪੀ ਬੱਦਲਾਂ ਤੋਂ ਬਗੈਰ ਹੁੰਦੇ ਨੇ ਜਿਸ ਕਰਕੇ ਉਹਨਾਂ ਦੇ ਹਿਰਦੇ ਰੂਪੀ ਭੂਮੀ ਵਿੱਚ ਨਾਮ ਰੂਪੀ ਵਰਖਾ ਹੁੰਦੀ ਰਹਿੰਦੀ ਹੈ ਤੇ ਇਸ ਕਰਕੇ ਜੋ
ਤਤ ਵਿਚਾਰੈ ਕੋਈ।
ਜੇਕਰ ਕੋਈ ਇਸ ਤਤ ਸਿਧਾਂਤ ਨੂੰ ਵਿਚਾਰ ਲਵੇ ਜੀ ਇਸੇ ਪ੍ਰਕਾਰ ਜੀ ਅਣਮੜਿਆ
ਮੰਦਲ ਬਾਜੈ।
ਤਤ ਬੇ ਤੇ ਮਹਾਤਮਾ ਜਨਾਂ ਦੇ ਹਿਰਦੇ ਸੰਸਾਰ ਵਿੱਚ ਅਣਮੜੇ ਹੋਏ ਮੰਦਲ ਢੋਲ ਦੀ ਨਿਆਈ ਹੁੰਦੇ ਨੇ। ਭਾਵ ਐਵੇਂ ਨਹੀਂ ਬੋਲਦੇ ਜੇਕਰ ਕੋਈ ਬੁਲਾਵੇ ਜਿਗਾਸੂ ਸੰਕਲਪ ਕਰੇ ਤਾਂ ਹੀ ਉਹ ਸਾਧ ਸਿੰਘ ਜੀ ਬੋਲਦੇ ਹੈ ਬਿਨ ਬੋਲੋਗੇ।
ਬਿਨ ਸਾਵਣ ਕਨ ਹਰ ਗਾਜੈ।
ਤੇ ਉਹ ਜਗਿਆਸੂ ਰੂਪ ਸਾਧ ਸਿੰਘ ਜੀ ਜਿਵੇਂ ਸੰਕਲਪ ਕਰਨ ਉਹਨੂੰ ਉਪਦੇਸ਼ ਰੂਪੀ ਢੋਲ ਫੇ ਬਾਜਾ ਭਜਾਉਂਦੇ ਹੈ। ਬਿਨ ਸਾਵਣ ਕਨ ਹਰ ਗਾਜੈ ਸਾਵਣ ਦੇ ਪ੍ਰਤੱਖ ਮਹੀਨੇ ਤੋਂ ਬਿਨਾਂ ਹੀ ਤੇ ਇਸ ਪ੍ਰਕਾਰ ਦੀ ਅੰਦਰਲੀ ਅਵਸਥਾ ਰੂਪੀ ਉਹਨਾਂ ਦੇ ਗਿਆਨ ਇਉਂ ਗਾਜੇ ਗੱਜਦਾ ਪ੍ਰਗਟ ਹੁੰਦਾ ਹੈ ਵਜਾਉਂਦੇ ਨ।
ਬਾਦਲ ਬਿਨ ਵਰਖਾ ਹੋਈ।
ਸੰਤ ਜਨਾਂ ਦੇ ਹਿਰਦੇ ਮੋਹ ਰੂਪੀ ਬੱਦਲਾਂ ਤੋਂ ਬਿਨ ਬਗੈਰ ਹੁੰਦੇ ਨੇ। ਨਾਮ ਰੂਪੀ ਬ੍ਰਹਮਾਨੰਦ ਰੂਪੀ ਵਰਖਾ ਹੁੰਦੀ ਰਹਿੰਦੀ ਹੈ। ਵਰਖਾ ਹੋਈ ਕਾਹਦੀ? ਨਾਮ ਦੀ ਵਰਖਾ ਹੁੰਦੀ ਹੈ।
ਜੋ ਤਤ ਵਿਚਾਰੈ ਕੋਈ।
ਜੇਕਰ ਕੋਈ ਪੁਰਖ ਇਸ ਸਿਧਾਂਤ ਨੂੰ ਵਿਚਾਰ ਲਵੇ ਇਹੋ ਜਿਹੇ ਮਹਾਤਮਾ ਹੁੰਦੇ ਨੇ ਉਹ ਉਹਨਾਂ ਦੇ ਨਾਮ ਉਪਦੇਸ਼ ਲੈ ਕੇ ਸੰਸਾਰ ਸਮੁੰਦਰ ਤੋਂ ਪਾਰ ਹੋ ਸਕਦਾ ਹੈ। ਇਸੇ ਪ੍ਰਕਾਰ ਜੀ
ਅਣ ਮੜਿਆ ਮੰਦਲ ਬਾਜੈ।
ਤੇ ਸਤਿਗੁਰੂ ਸਾਹਿਬ ਕੌਣ ਅਣ ਦਵੈਤ ਵਿੱਚ ਮੜੇ ਹੋਏ ਨਹੀਂ ਹੁੰਦੇ ਦੁਨੀਆਂ ਦੀ ਦਵੈਤ ਵਿੱਚ ਤੇ ਦੁਨੀਆਂ ਦੇ ਵਿੱਚ ਜਿਹੜੀ ਦਵੈਤ ਵੱਜ ਰਹੀ ਹੈ ਗੁਰੂ ਸਾਹਿਬ ਜੀ ਉਪਦੇਸ਼ ਜਿਹੜਾ ਹੈ ਗੁਰੂ ਸਾਹਿਬ ਜੀ ਦਾ ਉਪਦੇਸ਼ ਸੰਸਾਰ ਦੇ ਜੀਵਾਂ ਨੂੰ ਤਾਰਨ ਵਾਸਤੇ ਉਹ ਮੰਦਲ ਢੋਲ ਦੀ ਨਿਆਈ ਬਾਜੈ ਪ੍ਰਗਟ ਹੁੰਦਾ ਹੈ। ਉਪਦੇਸ਼ ਰੂਪੀ ਢੋਲ ਨੂੰ ਬਾਜਾ ਵਜਾਉਂਦੇ ਹਨ ਸਤਿਗੁਰੂ ਦੇ ਅੰਦਰ ਸਾਵਣ। ਹਾਂ ਵੀ ਬੋਲੋ।
ਬਿਨ ਸਾਵਣ ਕਨ ਹਰ ਗਾਜੈ।
ਸਤਿਗੁਰਾਂ ਦੇ ਅੰਦਰ ਸਾਵਣ ਸੌਕ ਅਵਸਥਾ ਵਿਸ਼ੇ ਵਾਸਨਾ ਰੂਪੀ ਸੌਣ ਦਾ ਮਹੀਨਾ ਨਹੀਂ ਹੈ ਅਤੇ ਪਰਮੇਸ਼ਰ ਅਵਤਾਰਾਂ ਦੇ ਰੂਪ ਨੂੰ ਧਾਰਨ ਵਾਲਾ ਹੈ ਉਹੀ ਪਰਮੇਸ਼ਰ ਸਰੂਪ ਸਾਰਿਆਂ ਦੇ ਹਿਰਦੇ ਵਿੱਚ ਗਾਜਿਆ ਪ੍ਰਗਟ ਹੋਇਆ ਤੇ ਗੁਰੂ ਰੂਪ ਬੱਦਲ ਸਭਨਾ ਰੁੱਤਾਂ ਦੇ ਵਿੱਚ ਹੀ ਨਾਮ ਉਪਦੇਸ਼ੀ ਵਰਖਾ ਕਰਦਾ ਹੈ ਕਨਗਰਜਿਤ ਗੋਬਿੰਦ ਰੂਪ ਤੇ ਇਸ ਕਰਕੇ ਬਾਦਲ ਬਿਨ
ਵਰਖਾ ਹੋਈ।
ਸਤਿਗੁਰੂ ਜੀ ਮਾਇਆ ਰੂਪੀ ਬਾਦਲ ਬੱਦਲ ਦੀ ਗਰਜ ਤੋਂ ਬਗੈਰ ਨ ਤੇ ਉਹਨਾਂ ਗੁਰਾਂ ਦੁਆਰਾ ਹਰ ਵਕਤ ਜੀਵਾਂ ਦੇ ਕਿਰਪਾ ਦ੍ਰਿਸ਼ਟੀ ਰੂਪੀ ਵਰਖਾ ਹੋਈ ਵਰਖਾ ਕਰਦੇ ਰਹਿੰਦੇ ਹਨ ਨਿਹਾਲ ਕਰਦੇ ਨੇ ਨਦਰੀ ਨਦਰ ਨਿਹਾਲ ਕਰ ਦਿੰਦੇ ਹਨ।
ਜੋ ਤਤ ਵਿਚਾਰੈ ਕੋਈ।
ਜੇ ਕੋਈ ਪੁਰਖ ਇਸ ਤਤ ਸਿਧਾਂਤ ਨੂੰ ਵਿਚਾਰ ਲਵੇ ਪਤਾ ਲੱਗਦਾ ਹੈ ਕਿ ਗੁਰਾਂ ਦਾ ਉਪਦੇਸ਼ ਸੰਸਾਰ ਸਮੁੰਦਰ ਤੋਂ ਤਾਰਨ ਵਾਲਾ ਹੈ। ਇਸੇ ਪ੍ਰਕਾਰ ਜੀ
ਅਣਮੜਿਆ ਮੰਦਲ ਬਾਜੈ।
ਤੇ ਬ੍ਰਹਮ ਸੰਸਾਰ ਰੂਪੀ ਢੋਲ ਵਿੱਚ ਮੜਿਆ ਹੋਇਆ ਨਹੀਂ ਹੈ ਪਰ ਸੰਸਾਰ ਰੂਪੀ ਢੋਲ ਉਸ ਬ੍ਰਹਮ ਦੇ ਚੇਤਨ ਦੀ ਸੱਤਾ ਕਰਕੇ ਵੱਜ ਰਿਹਾ ਹੈ। ਬ੍ਰਹਮ ਅਣ ਦਵੈਤ ਵਿੱਚ ਮੜਿਆ ਹੋਇਆ ਨਹੀਂ ਹੈ ਭਾਵ ਦਵੈਤ ਜਿਹੜੀ ਹੈ ਨਾ ਅਦਵੈਤ ਰੂਪ ਹੈ ਉਹ ਦਵੈਤ ਚ ਸੰਸਾਰ ਹੈ ਭਾਵ ਕਿ ਅਦਵੈਤ ਰੂਪ ਹੈ ਬ੍ਰਹਮ ਜੋ ਜੀਵਾਂ ਦੇ ਹਿਰਦਿਆਂ ਦੇ ਮੰਦਲ ਮੰਦਤਾਈ ਨੂੰ ਉਹ ਲੈ ਕਰਨ ਵਾਲਾ ਹੈ ਸਾਰੇ ਥਾਵਾਂ ਤੇ ਬਾਜੈ ਪ੍ਰਗਟ ਹੈ।
ਬਿਨ ਸਾਵਣ ਕਨ ਹਰ ਗਾਜੈ।
ਜਿਸ ਦੇ ਅੰਦਰ ਸਾਵਣ ਦੇ ਮਹੀਨੇ ਦੀ ਨਿਆਈ ਦੁਨੀਆਂ ਦੇ ਪਦਾਰਥਾਂ ਦਾ ਸ਼ੌਕ ਨਹੀਂ ਜਾਂ ਜੋ ਸਾਵਣ ਭਾਵ ਜਨਮ ਤੋਂ ਰਹਿਤ ਸਾਰਿਆਂ ਜੀਵਾਂ ਦੇ ਅੰਦਰ ਬੱਦਲ ਦੀ ਨਿਆਈ ਸਾਕੀ ਚੇਤਨ ਹੋ ਕੇ ਗੱਜ ਰਿਹਾ ਹੈ।
ਬਾਦਲ ਬਿਨ ਵਰਖਾ ਹੋਈ।
ਤੇ ਇਸ ਕਰਕੇ ਫਿਰ ਉਹ ਬ੍ਰਹਮ ਵਿੱਚ ਸੰਸਕਾਰ ਰੂਪੀ ਬੱਦਲ ਨਹੀਂ ਹੈ ਜੀਵ ਤੇ ਈਸ਼ ਰੂਪੀ ਬੱਦਲ ਉਹਦੇ ਚ ਬਾਦਲ ਇਹਨਾਂ ਬੱਦਲਾਂ ਤੋਂ ਰਹਿਤ ਹੈ ਤੇ ਇਸ ਕਰਕੇ ਰੂਪ ਰੰਗ ਤੋਂ ਰਹਿਤ ਹੈ ਕਾਰਨ ਸੂਖਮ ਅਸਤੂਲ ਦੇਹਾਂ ਇਹਨਾਂ ਦੇ ਬਾਦਲ ਬਦਲਣ ਤੋਂ ਵੀ ਰਹਿਤ ਹੈ ਜਿਸ ਬ੍ਰਹਮ ਦੇ ਅਧਿਕਾਰੀ ਜਨਾਂ ਦੇ ਤਾਈ ਹਰ ਵਕਤ ਬ੍ਰਹਮਾਨੰਦ ਰੂਪੀ ਵਰਖਾ ਹੋਈ ਵਰਖਾ ਹੋ ਰਹੀ ਹੈ ਜਿਵੇਂ ਵਰਖਾ ਪੈਣ ਤੋਂ ਪਾਣੀ ਹੀ ਪਾਣੀ ਹੋ ਜਾਂਦਾ ਹੈ ਇਉਂ ਬ੍ਰਹਮ ਚੇਤਨ ਮਾਤਰ ਜਲ ਹੀ ਜਲ ਭਾਵ ਅਸਪਦ ਰੂਪ ਹੀ ਹੈ।
ਜੋ ਤਤ ਵਿਚਾਰੈ ਕੋਈ।
ਇਸ ਤਤ ਸਿਧਾਂਤ ਨੂੰ ਬ੍ਰਹਮ ਦੇ ਤਤ ਸਰੂਪ ਨੂੰ ਵਿਚਾਰ ਲਵੇ ਨਿਹਾਲ ਹੋ ਜਾਂਦਾ ਹੈ। ਅੱਗੇ ਭਗਤ ਜੀ ਪਰਮੇਸ਼ੁਰ ਦੇ प्राप्ति बाबत दसदे हन जे
मोह का मिलियो राम सनेही
मोह मेरे भाव साडे कौ ताई गुरां द्वारा सारयां दा सनेही प्यारा राम परमेश्वर मिलियो मिलिया है
जिह मिलिया देह सुदेही
जिस दे मिलने करके मिलिया मिलन करके देह अभिमान मिटके सुदेही सो सारयां दे देहां दा प्रकाश सो देही सो सारयां देहां दा प्रकाश चेतन ब्रह्म प्राप्त हो गया है देही सुदेही श्रेष्ठ देही हो गए भाव सफले हो गए देह अते जीवपणे तो रहत हो गए देह दी हंगता मिट गई सफलता प्राप्त हो गई है सफल हो गया
रहाव
फसाई दे के कहिंदे ने
मिल पारस कंचन होया
गुरां दे उपदेश रूपी पारस नाल मिलके जां ब्रह्म रूपी पारस नाल मिलके बारह बनी दे कंचन सोने वतो शुद्ध स्वरूप हो गए हां
मुख मनसा रतन परोया
मुख श्रोमणी परमेश्वर सारियां जीवां दी मनसा इच्छा पूरियां करन वाला है रतन बड़बोले हीरे दी न्याई उस ब्रह्म चेतन दा आनंद साडे हिरदे विच परोया होया है जो मनसा मन सा सा ओ ब्रह्म रतनमत अमोलक है उस नूं मुख विच दे मन चित विच परोया भाव धारण कीता होया है बिनत आगे बिन सूई आनी मन हर भगती संग सीवना मुख श्रोमणी परमेश्वर मनसा बुद्धि विच निश्चय करके उस दे नाम नूं रतन नूं नाम रूपी रतन नूं परोया होया है
निज भाव भया भ्रम भागा
जदों निज अपने स्वरूप दा भाव प्रकाश कहिंदे जिसों निज भाव भया भाव प्रकाश जां ज्ञान भया होया तां पंज प्रकार दा भरम भागा भज गया निवृत हो गया है अते गुरां द्वारा फिर दस देन
गुर पूछे मन पति आगा
जदों गुरां द्वारा चेतन दी पूछे पुछ प्राप्त कीती तां मन चित ब्रह्म स्वरूप दे विच पति आगा पतीज गया है
जल भीतर कुंभ समानिया
जिवें कुंभ घड़े दा जल पानी समुंदर दे जल विच घड़े दी उपाधि नूं छड के विच समानिया समा जांदा है घड़े की उपाधि सी तां घड़े का पानी बजदा सी ते घड़े का पानी समुद्र डोलता थे वो घड़े की उपाधि खत्म हो गई समुद्र बन गया इसे प्रकार अविद्या की उपाधि नूं त्याग के मैं सब सारयां नूं एक एक राम परमेश्वर का स्वरूप कर करके जानिया है
सब राम एक कर जानिया
जिवें समुद्र का जल पानी भीतर विच घड़े का पानी समा मिल गया है इउं ब्रह्म रूपी जल देह अध्यास रूपी घड़े दे पानी नूं मिला दिता है देह अध्यास नूं छड के बदेह मुक्त हो गए ब्रह्म रूपी जल अंतशकर रूपी घड़े दा पानी फुट करके ब्रह्म विच मिल गया ते इस करके फिर हुण असीं सब सारयां दे विच एक एक राम परमेश्वर नूं व्यापक जाणिया है जे इस तरीके दे नाल जाणिया है
गुर चेले है मन मानिया
इस प्रकार गुर ईश्वर उस इस प्रकार गुर ईश्वर विच जीव रूपी चेले दा मन हिरदा मान्या मन गया है
जन नामे तत पछानिया
भगत नाम दे जी कथन करदे ने इउं मैं जन दास ने तत सिद्धांत स्वरूप नूं पछानिया पछाण लिया इत्थे नामदेव जी दे शब्द जिहड़े साफ सी समाप्त हुंदे है तीन शब्द सी अगे भगत रविदास जी दा शब्द आएगा जब हम होते तब तू नाही अब तू ही मैं नाही आओ हुण इत्थे समाप्ति करिए भुलां चुकां दी सतगुरु खिमा करन जे
गुर चेले है मन मानिया
जन नामे तत पछानिया वाहिगुरु जी का खालसा वाहिगुरु जी की फतेह।